and operates on an assigned frequency of 770 kilohertz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
The views expressed on the preceding program may not necessarily be those of the owner or management of WTOR radio station.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ
905-793-3636 905-793-3636
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਐਲਬਿਨ ਰੋਡ ਇਨ ਰੈਕਸਡੇਲ 4162131165
ਸਭ ਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info ਟੈਲੀਫੋਨ 289-372-3300 ਜੈਇੰਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ
ਟਰੱਕਿੰਗ ਕੰਪਨੀਆਂ ਲਈ ਆਪਣਾ ਟਰੱਕ ਟਰਮੀਨਲ ਬਣਾਉਣ ਦਾ ਸੁਨਹਿਰੀ ਮੌਕਾ ਵਿੰਡਜ਼ਰ ਸ਼ਹਿਰ ਚ 2024 ਚ ਨਵੇਂ ਬਣਨ ਵਾਲੇ ਵਿੰਡਜ਼ਰ ਡਿਟਰੋਇਟ ਬਾਰਡਰ ਤੋਂ ਸਿਰਫ 5 ਮਿੰਟ ਦੀ ਦੂਰੀ ਤੇ ਜਿੱਥੇ ਹਾਈਵੇ 401 ਐਂਡ ਕਰਦਾ ਇੱਕ 2.5 ਏਕੜ ਦਾ ਟਰੱਕ ਪਾਰਕਿੰਗ ਲਾਟ ਅਵੇਲੇਬਲ ਆ ਟਰੱਕ ਟਰਮੀਨਲ ਦੀ ਜ਼ੋਨਿੰਗ ਤੇ ਕੀਮਤ ਸਿਰਫ 12.5 ਲੱਖ ਵਿੰਡਜ਼ਰ ਅਤੇ ਲੇਕਸ਼ੋਰ ਸ਼ਹਿਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ 2, 4 ਤੇ 6 ਏਕੜ ਦੇ ਟਰੱਕ ਪਾਰਕਿੰਗ ਯਾਰਡ ਵਾਜਬ ਕੀਮਤਾਂ ਤੇ ਅਵੇਲੇਬਲ ਨੇ ਵਧੇਰੇ ਜਾਣਕਾਰੀ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647 300 8436।
ते मम्मी ने पास्ता ते सैलेड खाना, डैड मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा विंग्स सैलेड पास्ता सब कुछ खाके आवांगे। टेक आउट अते डिलीवरी ली कॉल करो 905-458-1777। ताजे स्वाद ले खाने ले याद रखो शिकागोस पिज़्ज़ा ट्विस्ट।
चरणजीत बराड़ वालों अज के नगारा प्रोग्राम तुहाडा सारयां दा निघा स्वागत। उम्मीद है तुसीं सारे अपने कम्मां कारां ते डट गए होवोगे जी। जिहड़े सुते होए ने वह भी उठ खड़नगे थोड़ी जी देर नूं, बस आह सूरज आ जिहड़ा इह भी चढ़ गया जी। अज दा जिहड़ा प्रोग्राम आ साडा उह हमेशा दी तरह 8 बजे तक चलूगा जी, ते उस तो बाद फिर जगदीश गरेवाल जी हाज़र हुंदे ने। तुहानूं पता कि प्रोग्रामां दा सिलसिला फिर शाम तक जिन्नी देर तक सूरज छिप नहीं जांदा चलदा रहिंदा। ਵਿੱਚੋਂ ਦੀ ਅਸੀਂ 3 to 4 ਵਜੇ ਤੱਕ ਫਿਰ ਹਾਜ਼ਰੀ ਲਾਉਂਦੇ ਹੁੰਦੇ ਹਾਂ ਜੀ। ਉਸ ਤੋਂ ਬਾਅਦ ਫਿਰ ਮਾਜਿਦ ਜਮਾਲ ਜੀ ਅਤੇ ਆਰਫਾ ਮੁਜ਼ੱਫਰ ਜੀ ਪ੍ਰੋਗਰਾਮ ਪੇਸ਼ ਕਰਦੇ ਨੇ। ਇਹ ਸਾਡਾ ਸਵੇਰ ਦਾ ਪ੍ਰੋਗਰਾਮ ਆ ਜਿਹੜਾ, ਇਹਨੂੰ ਸ਼ੁਰੂ ਕੀਤੇ ਨੂੰ ਕੁਝ ਦਿਨ ਹੀ ਹੋਏ ਨੇ, ਪਰ ਹੁਣ ਇਹ ਲਗਾਤਾਰ ਚੱਲਿਆ ਕਰੂਗਾ। ਹੌਲੀ ਹੌਲੀ ਸ਼ਾਮ ਵਾਲਾ ਪ੍ਰੋਗਰਾਮ ਅਸੀਂ ਫਿਰ ਬੰਦ ਕਰ ਦਿਆਂਗੇ ਜੀ, ਜਦੋਂ ਦਿਨ ਜ਼ਿਆਦਾ ਛੋਟੇ ਹੋ ਜਾਂਦੇ ਨੇ। ਤੁਹਾਡਾ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਹੋ, ਸਵੇਰੇ ਜੁੜ ਜਾਂਦੇ ਹੋ ਪ੍ਰੋਗਰਾਮ ਨੂੰ। ਕੀ ਜੀ, ਤੁਸੀਂ ਸਾਡੇ ਚੈਨਲ ਨੂੰ ਸੁਣਦੇ ਰਹਿੰਦੇ ਹੋ, ਅਲੱਗ ਅਲੱਗ ਪ੍ਰੋਗਰਾਮ ਆਉਂਦੇ ਨੇ, ਹੋਸਟ ਆਪੋ ਆਪਣੀ ਸਮਝ ਮੁਤਾਬਕ ਤੁਹਾਨੂੰ ਦੁਨੀਆ ਭਰ ਦੀਆਂ ਘਟਨਾਵਾਂ ਦੇ ਨਾਲ ਜੋੜਦੇ ਨੇ, ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਾਲਜ ਲੈਂਦੇ ਨੇ, ਤੁਸੀਂ ਵੀ ਵਿਚਾਰ ਚਰਚਾ ਦੇ ਵਿੱਚ ਹਿੱਸਾ ਲੈਂਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਦੋਸਤੋ 27 ਸਤੰਬਰ ਸੀ। 27 ਸਤੰਬਰ ਦਾ ਦਿਨ ਇਸ ਕਰਕੇ ਮਨਾਇਆ ਜਾਂਦਾ, ਵੈਸੇ ਤਾਂ ਦਿਨਾਂ 'ਚੋਂ ਇੱਕ ਦਿਨ ਆ ਜੀ, 365 ਹੁੰਦੇ ਨੇ, ਪਰ ਇਸ ਕਰਕੇ ਅਹਿਮ ਆ ਕਿਉਂਕਿ ਇਸ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਹੋਇਆ ਸੀ। ਵੈਸੇ ਕਿਸੇ ਵਿਅਕਤੀ ਦਾ ਜਨਮ ਹੋਵੇ ਜੀ, ਇਹ ਇੱਕ ਬਾਇਓਲੋਜੀਕਲ ਕਿਰਿਆ ਹੈਗੀ ਆ, ਮਾਂ ਪਿਓ ਦੇ ਮੇਲ ਤੋਂ ਬਾਅਦ ਬੱਚਾ ਜਿਹੜਾ ਉਹ ਦੁਨੀਆ ਦੇ ਵਿੱਚ ਆਉਂਦਾ। ਇਹਦੇ 'ਚ ਕੋਈ ਇੰਨੀ ਕਿਸੇ ਵਿਅਕਤੀ ਦੇ ਜਨਮ ਵੇਲੇ ਕਹੀਏ ਕੋਈ ਇੰਨੀ ਜਨਮਦਿਨ ਅਹਿਮ ਨਹੀਂ ਹੁੰਦਾ, ਸਿੱਧੀ ਜੀ ਗੱਲ ਆ ਜੀ। ਹਾਂ, ਜਦੋਂ ਵਿਅਕਤੀ ਕੰਮ ਕੋਈ ਅਜਿਹੇ ਕਰ ਜਾਂਦਾ ਅਤੇ ਬਾਅਦ ਦੇ ਵਿੱਚ ਉਹ ਦੁਨੀਆ ਤੋਂ ਜਾਂਦਾ, ਜੇ ਉਹ ਆਪਣੇ ਲੋਕਾਂ ਖਾਤਰ ਸ਼ਹੀਦ ਹੁੰਦਾ ਉਹ ਸ਼ਹੀਦੀ ਦਿਨ ਅਹਿਮ ਹੁੰਦਾ। ਜਾਂ ਜਿਹੜਾ ਵਿਅਕਤੀ ਕੰਮ ਹੀ ਇੰਨੇ ਕਰ ਜਾਂਦਾ, ਜਿਹੜਾ ਵਿਅਕਤੀ ਨਿੱਜ ਨੂੰ ਪਾਸੇ ਰੱਖ ਕੇ ਸਮਾਜ ਦੇ ਲਈ ਕੰਮ ਕਰ ਜਾਂਦਾ, ਭਾਵੇਂ ਉਹ ਕੁਦਰਤੀ ਮੌਤ ਹੀ ਮਰਦਾ, ਪਰ ਉਸ ਤੋਂ ਬਾਅਦ ਉਹਦਾ ਜਨਮਦਿਨ ਆ ਜਿਹੜਾ ਉਹ ਅਹਿਮ ਬਣ ਜਾਂਦਾ। ਲੋਕ ਫਿਰ ਉਹਨੂੰ ਯਾਦ ਕਰਦੇ ਨੇ ਅਤੇ ਲੋਕ ਮਹਾਨ ਇਨਸਾਨਾਂ ਨੂੰ ਯਾਦ ਕਰਦੇ ਨੇ। ਹੋਰ ਹੈਰਾਨੀ ਦੀ ਗੱਲ ਆ, ਆਪਣੇ ਨੂੰ ਕੋਈ ਨਹੀਂ ਯਾਦ ਕਰਦਾ, ਕਿਉਂਕਿ ਆਪਣੇ ਤਾਂ ਫਿਰ 2 ਪੀੜ੍ਹੀਆਂ ਵੱਧ ਭੁੱਲ ਜਾਂਦੇ ਆ। ਉਸ ਤੋਂ ਬਾਅਦ ਬਸ 2 ਪੀੜ੍ਹੀਆਂ, 3ਜੀ ਪੀੜ੍ਹੀ ਸ਼ਾਇਦ ਕੋਈ ਯਾਦ ਰੱਖਦਾ ਹੋਵੇ ਚੰਗੀ ਯਾਦਾਸ਼ਤ ਵਾਲਾ, ਕਿਉਂਕਿ ਜ਼ਿੰਦਗੀ ਇੰਨੀ ਤੇਜ਼ ਆ, ਇੱਥੇ ਤਾਂ ਬੰਦੇ ਨੂੰ ਆਪਦਾ ਆਪ ਨਹੀਂ ਯਾਦ ਰਹਿੰਦਾ। ਅਤੇ ਜਿਹੜੇ ਇਸ ਦੁਨੀਆਂ ਦੇ ਵਿੱਚੋਂ ਚਲੇ ਗਏ ਨੇ ਉਹਨਾਂ ਨੂੰ ਉਹਨਾਂ ਦਾ ਯਾਦ ਰਹਿਣਾ ਨਾਮੁਮਕਿਨ ਆ। ਪਰ ਅਜਿਹੇ ਇਨਸਾਨ ਜਿਹੜੇ ਸਵੈ ਨੂੰ ਪਿੱਛੇ ਰੱਖ ਕੇ, ਨਿੱਜ ਨੂੰ ਪਿੱਛੇ ਰੱਖ ਕੇ ਸਾਡੇ ਸਾਰਿਆਂ ਲਈ, ਸਮੁੱਚਤਾ ਲਈ, ਸਮੁੱਚੀ ਲੁਕਾਈ ਲਈ ਕੁਝ ਨਾ ਕੁਝ ਕਰਕੇ ਜਾਂਦੇ ਨੇ, ਉਹਨਾਂ ਦੇ ਨਾਂ ਸੂਰਜ ਵਾਂਗ ਚਮਕਦੇ ਰਹਿੰਦੇ ਨੇ। ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਯਾਦ ਕਰਦੀਆਂ, ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ 'ਚ ਵੱਸ ਜਾਂਦੇ ਨੇ, ਅਚੇਤ ਮਨ ਦੇ ਵਿੱਚ ਵੱਸ ਜਾਂਦੇ ਨੇ। ਅਤੇ ਜਿਹੜੇ ਲੋਕਾਂ ਦੇ ਅਸੂਲ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਅਸੂਲ ਸਮਾਜ ਦੇ ਵਿੱਚ ਚੱਲ ਰਹੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਨੇ, ਉਹ ਸਮਾਜ ਦੇ ਵਿੱਚ ਜੋ ਵੀ ਮਾੜਾ ਪਿਆ ਉਹਦੇ 'ਤੇ ਕਿੰਤੂ ਕਰਦੇ ਨੇ, ਕੁਝ ਚੰਗਾ ਸਿਰਜਣ ਦੀ ਗੱਲ ਕਰਦੇ ਨੇ, ਉਹ ਵਿਚਾਰ ਫਿਰ ਸਾਨੂੰ ਆਪਦੇ ਆਪਣੇ ਲੱਗਦੇ ਨੇ। ਉਹ ਸਾਨੂੰ ਲੱਗਦਾ ਵੀ ਸਾਡਾ ਕੋਈ ਆਪਣਾ ਹੀ ਸਾਨੂੰ ਕੋਈ ਸਿੱਖਿਆ ਦੇ ਕੇ ਗਿਆ, ਸਾਡੇ ਆਪਣਿਆਂ ਨਾਲੋਂ ਵੀ ਬਹੁਤ ਨੇੜਲਾ, ਕਿਉਂਕਿ ਆਪਣੇ ਤਾਂ ਜਿਵੇਂ ਮੈਂ ਪਹਿਲਾਂ ਕਿਹਾ, ਆਪਣੇ ਤਾਂ ਉਹ ਤਾਂ ਇੱਕ ਸੰਬੰਧ ਆ, ਪਰਿਵਾਰਕ ਸੰਬੰਧ ਆ, ਪਰ ਜਿਹੜੇ ਵਿਅਕਤੀ ਦੇ ਨਾਲ ਸਾਡੇ ਵਿਚਾਰਾਂ ਦਾ ਕੋਈ ਮੇਲ ਹੋ ਜਾਂਦਾ, ਜਿਹੜਾ ਵਿਅਕਤੀ ਸਾਡੀ ਜ਼ਿੰਦਗੀ ਲਈ ਕੁਝ ਕਰ ਜਾਂਦਾ, ਆਉਣ ਵਾਲੀਆਂ ਨਸਲਾਂ ਲਈ ਕੁਝ ਕਰ ਜਾਂਦਾ, ਉਹਦਾ ਸ਼ਹੀਦੀ ਦਿਨ ਤਾਂ ਮਨਾਉਂਦੇ ਨੇ ਲੋਕ, ਉਹਦਾ ਜਨਮ ਦਿਨ ਜਦੋਂ ਮਨਾਉਂਦੇ ਆ ਨਾ ਤਾਂ ਉਹ ਬੜਾ ਆਨੰਦ ਆਉਂਦਾ। ਮੈਂ ਤਾਂ ਕਈ ਵਾਰੀ ਕਹਿੰਦਾ ਬੰਦੇ ਨੂੰ ਆਪਦਾ ਜਨਮ ਦਿਨ ਕਿਉਂ ਮਨਾਉਣਾ, ਆਪ ਤਾਂ ਜੰਮਿਆ ਦੁਨੀਆਂ 'ਚ, ਕਿੱਡਾ ਕੁ ਮਹਾਨ ਕੰਮ ਕਰਤਾ, ਬਸ ਆ ਆਲਾ ਦੁਆਲਾ ਆਲੇ ਦੁਆਲੇ ਦੇ ਵਿੱਚ ਖੁਰਾਕ ਪਈ ਆ, ਖੁਰਾਕ ਖਾਈ ਗਿਆ ਅਤੇ ਉਸ ਤੋਂ ਬਾਅਦ ਆਲੇ ਦੁਆਲੇ ਮਾੜਾ ਮੋਟਾ ਵਿਚਰਿਆ। ਕੋਈ ਆਮ ਬੰਦਾ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ। ਹਾਂ, ਆਮ ਬੰਦਾ ਜਿਹੜਾ ਉਹ ਆਪਣੇ ਲਈ ਸਾਰਾ ਕੁਝ ਕਰਦਾ, ਮਹਾਨ ਇਨਸਾਨ ਆਪਣੇ ਲਈ ਨਹੀਂ ਕਰਦੇ, ਉਹ ਦੂਜਿਆਂ ਲਈ ਕਰਦੇ ਨੇ। ਇਸੇ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਕੋਈ ਬਹੁਤੀ ਪਰਵਾਹ ਨਹੀਂ ਹੁੰਦੀ। ਉਹ ਕੁਝ ਅਸੂਲ ਮਿੱਥ ਲੈਂਦੇ ਨੇ, ਉਹਨਾਂ ਅਸੂਲਾਂ 'ਤੇ ਕੰਮ ਕਰਦੇ ਨੇ, ਉਹਨਾਂ ਨੂੰ ਗਿਆਨ ਹੋ ਜਾਂਦਾ ਕਿ ਇਹ ਜ਼ਿੰਦਗੀ ਭਾਵੇਂ ਤੁਸੀਂ 80 ਸਾਲ ਜਿਉਂ ਲਓ ਅਤੇ ਭਾਵੇਂ 20 ਸਾਲ ਜਿਉਂ ਲਓ, ਜੇ ਤੁਸੀਂ ਕੁਝ ਅਸੂਲ ਮਿੱਥ ਲਏ, ਉਹਨਾਂ ਅਸੂਲਾਂ 'ਤੇ ਤੁਸੀਂ ਖੜ੍ਹੇ ਰਹੇ ਜਾਂ ਉਹਨਾਂ ਅਸੂਲਾਂ ਦੀ ਖਾਤਰ ਜ਼ਿੰਦਗੀ ਦੇ ਵੀ ਦਿੱਤੀ, ਕੋਈ ਬਾਹਲਾ ਫਰਕ ਨਹੀਂ ਪੈਂਦਾ ਗਾ। 20 ਸਾਲ, 25 ਸਾਲ, 40 ਸਾਲ, 80 ਸਾਲ, ਜਿੰਨੇ ਮਰਜ਼ੀ ਹੋ ਜਾਣ। ਹਾਂ, ਇਹ ਕੁਦਰਤੀ ਤਮੰਨਾ ਹੁੰਦੀ ਹੈ, ਬੰਦੇ ਦੇ ਮਨ 'ਚ ਇੱਛਾ ਹੁੰਦੀ ਹੈ ਕਿ ਮੈਂ ਲੰਮੀ ਉਮਰ ਭੋਗਾਂ। ਪਰ ਜੇ ਐਵੇਂ ਪੰਨ ਦੀ ਢੋਣਾ ਸਾਰੀ ਉਮਰ, ਸੂਰਜ ਚੜ੍ਹਦੇ ਦੇ ਨਾਲ ਉੱਠ ਖੜ੍ਹਨਾ ਅਤੇ ਸੂਰਜ ਛਿਪੇ ਦੇ ਨਾਲ ਛਿਪ ਜਾਣਾ, ਸੌਂ ਜਾਣਾ, ਜਾਂ ਜਿਹੜੀ ਬਨੌਟੀ ਲਾਈਟ ਆ ਇਹਦੇ ਵਿੱਚ ਕੁਝ ਦੇਰ ਜਾਗਣਾ ਅਤੇ ਸੌਂ ਜਾਣਾ ਅਤੇ ਫਿਰ ਉਹੀ ਪ੍ਰਕਿਰਿਆ ਫਿਰ ਸ਼ੁਰੂ ਹੋ ਜਾਣੀ। ਇਹ ਜ਼ਿੰਦਗੀ ਜਿਹੜੀ ਹੈਗੀ ਆ ਆਪਣੇ ਲਈ ਜਿਉਣੀ ਤਾਂ ਠੀਕ ਆ, ਆਪਣੀ ਸੰਤੁਸ਼ਟੀ ਤਾਂ ਹੋ ਜਾਂਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਅਤੇ ਸਾਰੇ ਹੀ ਜ਼ਿੰਦਗੀ ਜਿਉਣੀ ਵੀ ਚਾਹੁੰਦੇ ਆ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਪਰ ਫਰਕ ਇੱਥੇ ਹੀ ਆ ਕਿ ਮਹਾਨ ਇਨਸਾਨ ਨੇ ਜਿਹੜੇ ਉਹ ਅਸੂਲਾਂ ਦੀ ਖਾਤਰ ਜ਼ਿੰਦਗੀ ਜਿਉਂਦੇ ਨੇ। ਕਿਹੜੇ ਅਸੂਲ? ਜਿਹੜੇ ਅਸੂਲ ਲੋਕਾਂ ਦੀ ਜ਼ਿੰਦਗੀ ਬਦਲਦੇ ਨੇ, ਜਿਹੜੇ ਅਸੂਲ ਬੰਦੇ ਨੂੰ ਵਾਰ ਵਾਰ ਬੰਦੇ ਦੇ ਦਿਮਾਗ ਦੇ ਵਿੱਚ ਖਲਬਲੀ ਮਚਾਉਂਦੇ ਨੇ ਕਿ ਬੰਦਿਆ ਤੂੰ ਇਹ ਧਰਤੀ 'ਤੇ ਆਇਆ ਕਿਉਂ ਆ, ਜੇ ਆਇਆ ਤਾਂ ਆਪਣਾ ਮਕਸਦ ਆ ਜਿਹੜਾ ਪੂਰਾ ਕਰਕੇ ਜਾ। ਅਤੇ ਜਦੋਂ ਬੰਦਾ ਆਪਣਾ ਮਕਸਦ, ਆਪਣਾ ਉਦੇਸ਼ ਮਿੱਥਦਾ ਅਤੇ ਫਿਰ ਉਹ ਪਹਿਲਾਂ ਬੀਤੇ ਨੂੰ ਫਰੋਲ ਕੇ ਵੇਖਦਾ, ਬੀਤੇ ਦੇ ਵਿੱਚੋਂ ਜੋ ਵੀ ਉਹਨੂੰ ਚੰਗਾ ਲੱਗਦਾ ਇਤਿਹਾਸ ਦੇ ਵਿੱਚੋਂ, ਭੂਤਕਾਲ ਦੇ ਵਿੱਚੋਂ, ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਦਾ, ਬੀਤੇ ਦੇ ਵਿੱਚੋਂ ਜੋ ਵੀ ਉਹਨੂੰ ਮਾੜਾ ਲੱਗਦਾ ਉਹਨਾਂ ਗੱਲਾਂ ਨੂੰ ਉਹ ਛੱਡ ਦਿੰਦਾ। ਇਹ ਬੜਾ ਔਖਾ ਪ੍ਰੋਸੈਸ ਆ, ਇਹ ਕੋਈ ਸੌਖਾ ਪ੍ਰੋਸੈਸ ਨਹੀਂ ਬਈ ਬੀਤੇ ਦੇ ਵਿੱਚੋਂ ਮਾੜੀਆਂ ਗੱਲਾਂ ਨੂੰ ਛੱਡ ਦੇਣਾ। ਸਾਡੇ ਆਪਣੇ ਤਾਂ ਜੀ ਜਿਹੜੀ ਵੀ ਗੰਢੀ ਪਈ ਆ ਨਾ ਬੀਤੇ ਦੀ, ਭੂਤਕਾਲ ਦੀ, ਇਤਿਹਾਸ ਦੀ, ਉਹਦੇ 'ਚ ਜਿਹੜੀਆਂ ਮਾੜੀਆਂ ਗੱਲਾਂ ਪਈਆਂ ਨੇ ਉਹਦੇ 'ਤੇ ਵੀ ਮਾਣ ਕਰਦੇ ਰਹਿੰਦੇ ਨੇ। ਉਹ ਗਠੜੀ ਸਾਰਾ ਦਿਨ ਸਿਰ 'ਤੇ ਚੱਕੀ ਰੱਖਦੇ ਨੇ, ਕਹਿਣਗੇ ਜੀ ਸਾਡਾ ਵਿਰਸਾ, ਸਾਡਾ ਵਿਰਸਾ, ਸਾਡਾ ਇਤਿਹਾਸ, ਸਾਡੇ ਵਿਰਸੇ, ਸਾਡੇ ਇਤਿਹਾਸ ਦੇ ਵਿੱਚ ਜੋ ਕੁਝ ਮਾੜਾ ਪਿਆ ਉਹਨੂੰ ਛੱਡਦੇ ਨਹੀਂ, ਉਹਦੇ 'ਤੇ ਮਾਣ ਕਰਦੇ ਨੇ, ਬਹੁਤ ਵਾਰੀ ਮਾਣ ਕਰਦੇ ਨੇ। ਇਕੱਲੇ ਆਪ ਹੀ ਮਾਣ ਨਹੀਂ ਕਰਦੇ, ਤੁਸੀਂ ਹੈਰਾਨ ਹੋਵੋਗੇ। ਉਹ ਕਹਿੰਦੇ ਜੀ ਇਹ ਸਾਡਾ ਜਿਹੜਾ ਵਿਰਸਾ ਨਾ, ਇਹਦੀ ਖਾਤਰ ਅਸੀਂ ਜਾਨ ਵੀ ਦੇ ਦਿੰਦੇ ਹਾਂ। ਠੀਕ ਹੈ, ਵਿਰਸੇ 'ਚ ਪਈਆਂ ਚੰਗੀਆਂ ਗੱਲਾਂ ਦੀ ਖਾਤਰ ਜਾਨ ਦਿਓ ਤਾਂ ਠੀਕ ਹੈ, ਪਰ ਜੇ ਵਿਰਸੇ ਜਿਹੜੀਆਂ ਮਾੜੀਆਂ ਗੱਲਾਂ ਪਈਆਂ ਉਹਦੀ ਖਾਤਰ ਜਾਨ ਦੇ ਦਿਓ ਅਤੇ ਜਾਨ ਲੈ ਲਓ, ਇਹ ਤਾਂ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ। ਭਗਤ ਸਿੰਘ ਬਾਰੇ ਲੋਕ ਕਹਿੰਦੇ ਹੁੰਦੇ ਨੇ, ਹੁਣ ਵੀ ਕਹਿੰਦੇ ਨੇ, ਤਵਾ ਵੀ ਲਾਉਂਦੇ ਨੇ ਭਗਤ ਸਿੰਘ 'ਤੇ, ਕਹਿੰਦੇ ਜੀ ਉਹ ਤਾਂ ਗਰਮ ਖਿਆਲੀ ਨੌਜਵਾਨ ਸੀ, ਉਹ ਤਾਂ ਟੈਰੋਰਿਸਟ ਸੀ, ਉਹਨੇ ਤਾਂ ਸਾਂਡਰਸ ਨੂੰ ਕਤਲ ਕਰਤਾ, ਆਹ ਕਰਤਾ, ਉਹ ਕਰਤਾ। ਪਰ ਜਦੋਂ ਭਗਤ ਸਿੰਘ ਦੀਆਂ ਲਿਖਤਾਂ ਫਰੋਲ ਕੇ ਦੇਖਦੇ ਹਾਂ ਤਾਂ ਉਸ ਦੀ ਮਹਾਨਤਾ ਦਾ ਪਤਾ ਚੱਲਦਾ। ਜਿਹੜੀਆਂ ਕਹਾਣੀਆਂ ਸੁਣਾਈਆਂ ਗਈਆਂ ਨੇ ਨਾ ਭਗਤ ਸਿੰਘ ਬਾਰੇ, ਉਹ ਜਦੋਂ ਫਿਰ ਭਗਤ ਸਿੰਘ ਦੀਆਂ ਲਿਖਤਾਂ ਫਰੋਲ ਕੇ ਦੇਖਦੇ ਹਾਂ ਫਿਰ ਪਤਾ ਲੱਗਦਾ। ਲਓ ਜੀ, ਆਪਣੀ ਇੱਕ ਲਿਖਤ ਦੇ ਵਿੱਚ ਨਾ ਇਨਕਲਾਬ ਕੀ ਹੈ, ਉਹ ਲਿਖਦਾ ਵੀ ਹੇਠਲੀ ਕਚਹਿਰੀ ਸਾਥੋਂ ਪੁੱਛਿਆ ਗਿਆ ਕਿ ਸਾਡਾ ਇਨਕਲਾਬ ਤੋਂ ਕੀ ਭਾਵ ਹੈ। ਇਸ ਸਵਾਲ ਦੇ ਜਵਾਬ ਵਿੱਚ ਭਗਤ ਸਿੰਘ ਕਹਿੰਦਾ, ਮੈਂ ਆਖਾਂਗਾ ਕਿ ਇਨਕਲਾਬ ਵਾਸਤੇ ਖੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਅਤੇ ਨਾ ਹੀ ਇਸ ਵਿੱਚ ਨਿੱਜੀ ਬਦਲੇ ਲਈ ਕੋਈ ਥਾਂ ਹੈ। ਇਹ ਬੰਬ ਅਤੇ ਪਿਸਤੌਲਾਂ ਦਾ ਫਿਰਕਾ ਨਹੀਂ। ਇਨਕਲਾਬ ਤੋਂ ਸਾਡਾ ਮਤਲਬ ਹੈ ਨੰਗੇ ਅਨਿਆਂ ਉੱਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ। ਸਾਡਾ ਜਿਹੜਾ ਪੰਜਾਬੀ ਸਮਾਜ ਆ ਉਹਨੂੰ ਸੰਬੋਧਿਤ ਹੋ ਕੇ ਮੈਂ ਗੱਲ ਕਰ ਰਿਹਾ। ਭਗਤ ਸਿੰਘ ਬਾਰੇ ਜਿੰਨਾ ਕੁਝ ਸਾਨੂੰ ਦੱਸਿਆ ਗਿਆ, ਜਿੰਨਾ ਕੁ ਕੁਝ ਸਾਡੇ ਦਿਮਾਗ ਦੇ ਵਿੱਚ ਆ, ਉਹ ਸਾਰਾ ਹੀ ਇਸ ਗੱਲ ਤੋਂ ਉਲਟਾ। ਸਾਨੂੰ ਇਹ ਦੱਸਿਆ ਜਾਂਦਾ ਵੀ ਇਨਕਲਾਬ ਤਾਂ ਹਥਿਆਰਾਂ ਦੇ ਉੱਤੇ ਟਿਕਿਆ ਹੋਇਆ। ਸਾਨੂੰ ਇਹ ਦੱਸਿਆ ਜਾਂਦਾ ਕਿ ਹਥਿਆਰ ਆ ਜਿਹੜੇ ਉਹ ਬਹੁਤ ਅਹਿਮ ਰੋਲ ਅਦਾ ਕਰਦੇ ਆ। ਸਾਨੂੰ ਫੋਟੋ ਉਹ ਦਿਖਾਈ ਜਾਂਦੀ ਹੈ ਜਿੱਥੇ ਭਗਤ ਸਿੰਘ ਆ ਜਿਹੜਾ ਉਹਦੇ ਹੱਥ ਦੇ ਵਿੱਚ ਪਿਸਤੌਲ ਫੜਿਆ ਹੋਇਆ, ਖੱਬੀ ਮੁੱਛ ਦੇ ਉੱਤੇ ਉਹਨੇ ਆਪਣੀਆਂ ਉਂਗਲਾਂ ਟਿਕਾਈਆਂ ਹੋਈਆਂ ਨੇ ਅਤੇ ਨਾਲ ਲਿਖਿਆ ਹੁੰਦਾ, ਜੋ ਅੜੇ ਸੀ, ਜੋ ਝੜੇ ਸੀ, ਜੋ ਖੰਘੇ ਸੀ, ਜੋ ਟੰਗੇ ਸੀ। ਨਿੱਜੀ ਜ਼ਿੰਦਗੀ ਸਾਨੂੰ ਇਹ ਸਿਖਾਇਆ ਜਾਂਦਾ ਬਈ ਜਿਹੜਾ ਬੰਦਾ ਬਦਲਾ ਲੈ ਲੈਂਦਾ ਨਾ ਉਹੀ ਮਹਾਨ ਇਨਸਾਨ ਹੁੰਦਾ। ਵੱਡੇ ਵੱਡੇ ਕਿੱਸੇ ਕਹਾਣੀਆਂ ਸਾਡੇ ਦਿਮਾਗਾਂ ਦੇ ਵਿੱਚ ਧੱਕੇ ਨਾਲ ਵਾੜੇ ਜਾਂਦੇ ਨੇ, ਜਿਵੇਂ ਕੋਈ ਇੰਜੈਕਸ਼ਨ ਲਾਉਂਦਾ ਨਾ ਧੱਕੇ ਨਾਲ ਸਾਡੀ ਬਾਂਹ ਦੇ ਵਿੱਚ। ਇੰਜੈਕਸ਼ਨ ਦਾ ਚਲੋ ਸਾਡਾ ਕੁਝ ਸਵਾਰਦਾ, ਪਰ ਜਿਹੜੇ ਵਿਚਾਰਾਂ ਦੇ ਇੰਜੈਕਸ਼ਨ ਸਾਡੇ ਦਿਮਾਗ ਦੇ ਵਿੱਚ ਲਾਏ ਗਏ ਨੇ ਵੀ ਅਸੀਂ ਬਹਾਦਰ ਕੌਮ ਆ ਜੀ, ਅਸੀਂ ਬਦਲਾ ਲੈ ਲੈਂਦੇ ਹਾਂ, ਆਹ ਕਰ ਦਿੰਦੇ ਹਾਂ, ਉਹ ਕਰ ਦਿੰਦੇ ਹਾਂ, ਅਤੇ ਉਹਦਾ ਖਲਾਰਾ ਫਿਰ ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਪਾਉਂਦੇ ਹਾਂ। ਅਸੀਂ ਕਹਿੰਦੇ ਜੀ ਭਗਤ ਸਿੰਘ ਵੀ ਇਹੋ ਜਿਹਾ ਹੀ ਸੀ, ਬੜਾ ਗਰਮ ਖਿਆਲੀ ਨੌਜਵਾਨ, ਪਿਸਤੌਲ ਰੱਖਣ ਵਾਲਾ, ਅਤੇ ਚੰਦਰ ਸ਼ੇਖਰ ਆਜ਼ਾਦ ਦਾ ਦੋਸਤ ਸੀ, ਉਹ ਵੀ ਪਿਸਤੌਲ ਰੱਖਦਾ ਸੀ, ਬੰਬ ਬੰਦੂਕਾਂ ਚਲਾਉਂ, ਜਾਣੀ ਸਾਰਾ ਕੁਝ ਹੀ ਉਲਟ, ਜਿਹੜਾ ਕੁਝ ਸਾਨੂੰ ਦੱਸਿਆ ਗਿਆ ਸਾਰਾ ਕੁਝ ਹੀ ਉਹਦੇ ਉਲਟ ਭਗਤ ਸਿੰਘ ਆਪ ਲਿਖ ਰਿਹਾ। ਜੇ ਕਿਸੇ ਨੂੰ ਨਹੀਂ ਯਕੀਨ ਤਾਂ ਮੈਂ ਉਹ ਪੜ੍ਹ ਕੇ ਦੁਬਾਰਾ ਸੁਣਾ ਦਿੰਦਾ, ਜੇ ਨਹੀਂ ਸੁਣਿਆ ਤਾਂ। ਭਗਤ ਸਿੰਘ ਕਹਿੰਦਾ ਵੀ ਹੇਠਲੀ ਕਚਹਿਰੀ ਸਾਥੋਂ ਪੁੱਛਿਆ ਗਿਆ ਕਿ ਸਾਡਾ ਇਨਕਲਾਬ ਤੋਂ ਕੀ ਭਾਵ ਹੈ। ਇਸ ਸਵਾਲ ਦੇ ਜਵਾਬ ਵਿੱਚ ਮੈਂ ਆਖਾਂਗਾ ਕਿ ਇਨਕਲਾਬ ਵਾਸਤੇ ਖੂਨੀ ਲੜਾਈਆਂ ਜ਼ਰੂਰੀ ਨਹੀਂ ਅਤੇ ਨਾ ਹੀ ਇਸ ਵਿੱਚ ਨਿੱਜੀ ਬਦਲ ਲਈ ਕੋਈ ਥਾਂ ਹੈ। ਇਹ ਬੰਬ ਅਤੇ ਪਿਸਤੌਲਾਂ ਦਾ ਫਿਰਕਾ ਨਹੀਂ, ਇਨਕਲਾਬ ਤੋਂ ਸਾਡਾ ਮਤਲਬ ਹੈ ਨੰਗੇ ਅਨਿਆਂ ਉੱਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ। ਉਹ ਗੱਲ ਸਿਸਟਮ ਦੇ ਉੱਤੇ ਲੈ ਆਉਂਦਾ ਕਿ ਜਿਹੜਾ ਅਨਿਆਂ ਦੇ ਉੱਤੇ ਟਿਕਿਆ ਹੋਇਆ ਇਹਨੂੰ ਬਦਲਣਾ। ਹੁਣ ਇਸ ਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਜੇ ਭਗਤ ਸਿੰਘ ਨੇ ਕਹਿਤਾ ਬਈ ਆਏ ਆ ਤੇ ਆਈ ਆ, ਇਹ ਠੀਕ ਹੈ। ਭਗਤ ਸਿੰਘ ਨੇ ਇੱਕ ਮੋਟੇ ਚੌਕਟੇ ਦੇ ਵਿੱਚ ਇੱਕ ਗੱਲ ਕੀਤੀ ਆ ਬਈ ਬਈ ਹਿੰਸਾ ਲਈ ਸਾਡੇ ਸਮਾਜ ਦੇ ਵਿੱਚ ਕੋਈ ਥਾਂ ਨਹੀਂ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਇਨਕਲਾਬ ਤੁਹਾਨੂੰ ਜਿਵੇਂ ਕਿਸੇ ਨੇ ਪਲੇਟ ਦੇ ਵਿੱਚ ਪਰੋਸ ਕੇ ਦੇ ਦੇਣਾ। ਜੇ ਲੋਕਾਂ ਨੂੰ ਅਹਿਸਾਸ ਹੋਊਗਾ, ਲੋਕਾਂ ਦੀ ਤਾਕਤ ਹੋਊਗੀ, ਲੋਕ ਇਹ ਸਮਝਣਗੇ ਕਿ ਰੈਵੋਲਿਊਸ਼ਨ ਕੀ ਚੀਜ਼ ਆ, ਤੇ ਫਿਰ ਪਤਾ ਲੱਗਣਾ। ਫਿਰ ਅੱਗੇ ਜਦੋਂ ਤੁਸੀਂ ਥਿਊਰੀ ਪੜ੍ਹਦੇ ਹੋ ਸਾਰੀ ਦੀ ਸਾਰੀ, ਤੁਹਾਨੂੰ ਪਤਾ ਕਿ ਸਮਾਜ ਜਦੋਂ ਬਦਲਦਾ ਦੋ ਟਾਈਪ ਦੀਆਂ ਚੇਂਜਸ ਹੁੰਦੀਆਂ, ਇੱਕ ਰੈਵੋਲਿਊਸ਼ਨਰੀ ਚੇਂਜ ਹੁੰਦੀ ਹੈ ਜਿਹਨੂੰ ਇਨਕਲਾਬੀ ਬਦਲ ਕਹਿੰਦੇ ਆ, ਇਨਕਲਾਬ ਆਉਂਦਾ ਜਦੋਂ ਇੱਕੋ ਦਮ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ, ਲੋਕ ਆਪਣੇ ਹੱਥ ਦੇ ਵਿੱਚ ਤਾਕਤ ਲੈ ਲੈਂਦੇ ਨੇ, ਤੇ ਫਿਰ ਉਹ ਰੈਵੋਲਿਊਸ਼ਨਰੀ ਚੇਂਜ ਆ ਜਾਂਦੀ, ਉਹ ਸਮਾਜ ਦੀ ਕਰੈਕਟਰਿਸਟਿਕ ਖਾਸਾ ਹੀ ਬਦਲ ਜਾਂਦਾ ਸਮਾਜ ਦਾ, ਇੱਕ ਐਵੋਲਿਊਸ਼ਨਰੀ ਚੇਂਜ ਹੁੰਦੀ ਹੈ, ਹੌਲੀ 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 ਸਮਾਜ ਆਪੇ ਵੀ ਬਦਲੀ ਜਾਂਦਾ। ਕਿਹੜੀ ਚੇਂਜਸ ਕਦੋਂ ਹੁੰਦੀ ਹੈ ਬੜਾ ਵੱਡਾ ਵਿਸ਼ਾ, ਘੰਟਿਆਂ ਬੱਧੀ ਲੱਗੇ ਰਹੋ ਤੁਸੀਂ ਕਿਤਾਬਾਂ ਪੜ੍ਹੀ ਜਾਓ, ਹੌਲੀ 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 ਪਤਾ ਲੱਗਦਾ ਐਵੋਲਿਊਸ਼ਨਰੀ ਅਤੇ ਰੈਵੋਲਿਊਸ਼ਨਰੀ ਚੇਂਜਸ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ। ਭਗਤ ਸਿੰਘ ਇੱਕ ਹੋਰ ਥਾਂ 'ਤੇ ਲਿਖਦਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਚੱਕਣ ਦੀ ਇਜਾਜ਼ਤ ਨਹੀਂ ਦੇ ਸਕਦੇ। ਇਹਦੇ ਬਦਲ ਦੇ ਵਿੱਚ ਭਗਤ ਸਿੰਘ ਕਹਿੰਦਾ ਕੀ ਆ, ਨੌਜਵਾਨਾਂ ਨੂੰ ਕਹਿੰਦਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਜੇ ਤੁਸੀਂ ਕੁਝ ਕਰਨਾ, ਜੇ ਤੁਸੀਂ ਰੈਵੋਲਿਊਸ਼ਨਰੀ ਚੇਂਜ ਲਿਆਉਣੀ ਹੈ ਅਤੇ ਆਪਣੀ ਜ਼ਿੰਦਗੀ ਦੇ ਜਿਹੜੇ ਸੋਹਣੇ ਵਰੇ ਨੇ ਸਾਲ ਨੇ ਜਿਹੜੇ ਤੁਹਾਨੂੰ ਉਹ ਜਿਹੜੇ ਅਨਪੜ੍ਹ ਲੋਕ ਨੇ ਜਿਨ੍ਹਾਂ ਨੂੰ ਜਿਹੜੇ ਵਿਚਾਰੇ ਪੜ੍ਹ ਲਿਖ ਨਹੀਂ ਸਕੇ, ਜਿਹੜੇ ਮਿਹਨਤੀ ਲੋਕ ਨੇ ਗਰੀਬ ਲੋਕ ਨੇ, ਉਹਨਾਂ ਨੂੰ ਸਿੱਖਿਅਤ ਕਰਨਾ ਪਊ ਕਿ ਤੁਹਾਡੀ ਗਰੀਬੀ ਦਾ ਕਾਰਨ ਕੀ ਹੈ, ਤੁਹਾਡੀ ਐਕਸਪਲੋਟੇਸ਼ਨ ਕਿਵੇਂ ਹੋ ਰਹੀ ਹੈ, ਕਿਵੇਂ ਤੁਸੀਂ ਇਕੱਠੇ ਹੋ ਕੇ ਇਸ ਐਕਸਪਲੋਟੇਸ਼ਨ ਦੇ ਖਿਲਾਫ ਲੜਨਾ। ਭਗਤ ਸਿੰਘ ਨੇ ਆਪਣੀ ਜ਼ਿੰਦਗੀ ਜਿਹੜੀ ਉਹ ਆਪਣੇ ਲੋਕਾਂ ਦੀ ਜ਼ਿੰਦਗੀ ਸੋਹਣੀ ਬਣਾਉਣ ਲਈ, ਗੁਲਾਮ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਦੇ ਲਈ ਆਪਣੀ ਜ਼ਿੰਦਗੀ ਲੇਖੇ ਲਾਈ। ਭਗਤ ਸਿੰਘ ਨੇ ਸਵੈ ਮਾਣ ਨੂੰ ਹਮੇਸ਼ਾ ਪਹਿਲ ਦਿੱਤੀ। ਦੇਖੋ ਦੋ ਗੱਲਾਂ ਹੁੰਦੀਆਂ ਨੇ, ਇੱਕ ਹੁੰਦਾ ਹੰਕਾਰ ਈਗੋ, ਇੱਕ ਹੁੰਦਾ ਸਵੈ ਮਾਣ ਸੈਲਫ ਰਿਸਪੈਕਟ। ਸੈਲਫ ਰਿਸਪੈਕਟ ਨੂੰ ਭਗਤ ਸਿੰਘ ਬਹੁਤ ਅਹਿਮੀਅਤ ਦਿੰਦਾ। ਜਿਹੜੇ ਬੰਦੇ ਦੀ ਸੈਲਫ ਰਿਸਪੈਕਟ ਖਤਮ ਹੋ ਜਾਏ ਨਾ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ, ਉਹ ਬੰਦਾ ਤੁਰਦੀ ਫਿਰਦੀ ਲਾਸ਼ ਆ। ਇਹ ਵੀ ਹੈਰਾਨੀ ਦੀ ਗੱਲ ਆ, ਮੈਂ ਤੁਹਾਨੂੰ ਦੱਸ ਦਿੰਦਾ, ਸਾਡੇ ਚੋਂ ਬਹੁਤ ਲੋਕ ਨੇ ਜਿਹੜੇ ਉਹ ਹੰਕਾਰ ਆ ਜਿਹੜਾ ਨਾ ਸਿਰ 'ਤੇ ਚੱਕੀ ਫਿਰਦੇ ਨੇ, ਉਹ ਹੰਕਾਰ ਨੂੰ ਹੀ ਸੈਲਫ ਰਿਸਪੈਕਟ ਸਮਝੀ ਬੈਠੇ ਨੇ। ਉਹ ਆਪਣੇ ਪਹਿਰਾਵੇ ਨੂੰ, ਜਿਹੜਾ ਕੁਝ ਉਹਨਾਂ ਦੇ ਦਿਮਾਗਾਂ ਦੇ ਵਿੱਚ ਪਿਆ, ਵਿਚਾਰ ਪਿਆ, ਜਿਹੜਾ ਵੀ ਸਾਡਾ ਵਿਚਾਰ ਠੀਕ ਆ, ਸਾਡਾ ਸੱਭਿਆਚਾਰ ਠੀਕ ਆ, ਸਾਡਾ ਧਰਮ ਸਭ ਤੋਂ ਉੱਤਮ ਆ, ਉਹ ਉਸ ਨੂੰ ਹੀ ਸੈਲਫ ਰਿਸਪੈਕਟ ਸਮਝੀ ਜਾਂਦੇ ਆ। ਸੈਲਫ ਰਿਸਪੈਕਟ ਬੰਦੇ ਦੀ ਆਪਣੇ ਪ੍ਰਤੀ ਹੁੰਦੀ ਹੈ। ਜਦੋਂ ਤੁਹਾਨੂੰ ਕੋਈ ਥੱਲੇ ਲਾਉਂਦਾ, ਜਦੋਂ ਤੁਹਾਡੇ ਨਾਲ ਧੱਕਾ ਕਰਦਾ, ਜਦੋਂ ਤੁਹਾਡੇ ਨਾਲ ਕੋਈ ਵਿਤਕਰਾ ਕਰਦਾ, ਜਦੋਂ ਤੁਹਾਨੂੰ ਕੋਈ ਇਗਨੋਰ ਕਰਦਾ ਬਿਨਾਂ ਮਤਲਬ ਤੋਂ ਹੀ, ਤੁਸੀਂ ਕਿਸੇ ਚੀਜ਼ ਦੇ ਕਾਬਲ ਹੋ, ਤੁਸੀਂ ਆਪਣੇ ਵਿਚਾਰ ਆ ਜਿਹੜੇ ਉਹ ਨਿਰੀਖਣ ਤੋਂ ਬਾਅਦ, ਪਰਖ ਤੋਂ ਬਾਅਦ, ਅਨੈਲਿਸਿਸ ਤੋਂ ਬਾਅਦ ਵਿਚਾਰੇ ਬਣਾਏ ਨੇ, ਜਦੋਂ ਕੋਈ ਤੁਹਾਡੇ ਉੱਤੇ ਧੱਕੇ ਨਾਲ ਵਿਚਾਰ ਠੋਸਦਾ, ਜਦੋਂ ਤੁਹਾਡੀ ਕੋਈ ਜਿਹੜੀ ਪਰਸਨੈਲਿਟੀ ਆ ਉਹਨੂੰ ਦਬਾਉਂਦਾ, ਆਪਣੀ ਪਰਸਨੈਲਿਟੀ ਤੁਹਾਡੇ ਉੱਤੇ ਠੋਸਣ ਦੀ ਕੋਸ਼ਿਸ਼ ਕਰਦਾ, ਤੁਹਾਡੇ ਉੱਤੇ ਭਾਰੂ ਪੈਣ ਦੀ ਕੋਸ਼ਿਸ਼ ਕਰਦਾ, ਉਦੋਂ ਤੁਹਾਡੀ ਸੈਲਫ ਰਿਸਪੈਕਟ ਤੁਹਾਨੂੰ ਕਹਿੰਦੇ ਬੰਦਿਆ ਤੂੰ ਵੀ ਕੋਈ ਚੀਜ਼ ਆ, ਇਹ ਤੇਰੇ ਨਾਲੋਂ ਕਿੰਨਾ ਚੰਗਾ ਜਿਹੜਾ ਖਾਮ ਖਾਈ ਰੋਹਬ ਮਾਰੀ ਜਾਂਦਾ, ਜਿਹੜਾ ਖਾਮ ਖਾਈ ਆਪਣੇ ਵਿਚਾਰਾਂ ਦਾ ਪ੍ਰਚਾਰ ਤੇਰੇ ਉੱਤੇ ਠੋਸੀ ਜਾਂਦਾ, ਜਿਹੜਾ ਤੈਨੂੰ ਤੇਰੇ ਜਿਉਣ ਢੰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ, ਤੂੰ ਖੜਾ ਹੋ, ਆਪਣਾ ਦਿਮਾਗ ਵਰਤ, ਆਪਣੇ ਹੱਥ ਵਰਤ, ਤੂੰ ਇਹਦੇ ਨਾਲੋਂ ਕਿਸੇ ਗੱਲ 'ਚ ਮਾੜਾ ਨਹੀਂ। ਇਹ ਸੈਲਫ ਰਿਸਪੈਕਟ ਆ। ਈਗੋ ਕੀ ਹੈ? ਈਗੋ ਹੰਕਾਰ ਸਾਰਾ ਦਿਨ ਵੀ ਮੈਂ ਬਹੁਤ ਚੰਗਾ, ਮੈਂ ਬਹੁਤ ਸੋਹਣਾ ਸੁਨੱਖਾ, ਸਾਡੀ ਕੌਮ ਬਹੁਤ ਵਧੀਆ, ਸਾਡਾ ਧਰਮ ਸਾਰਿਆਂ ਤੋਂ ਉੱਤੇ, ਅਸੀਂ ਤਾਂ ਆਹ ਕਰ ਦਿੰਦੇ ਹਾਂ, ਅਸੀਂ ਤਾਂ ਉਹ ਕਰ ਦਿੰਦੇ ਹਾਂ, ਸਾਡੇ ਵੱਡੇ ਵਡੇਰਿਆਂ ਨੇ ਬਹੁਤ ਕੁਝ ਕਰਤਾ। ਉਹ ਭਾਈ ਤੁਹਾਡੇ ਵੱਡੇ ਵਡੇਰਿਆਂ ਨੇ ਕਰਤਾ, ਤੁਸੀਂ ਵੀ ਕੁਛ ਕਰਕੇ ਦਿਖਾਓ ਨਾ। ਵੱਡਿਆਂ ਵਡੇਰਿਆਂ ਦੇ ਆਸਰੇ ਤੁਸੀਂ ਸਾਰੀ ਉਮਰ ਰੋਟੀਆਂ ਖਾਈ ਗਏ, ਬਸ ਇਹ ਹੁੰਦਾ ਫੋਕਾ ਹੰਕਾਰ, ਈਗੋ। ਭਗਤ ਸਿੰਘ ਦੀ ਜ਼ਿੰਦਗੀ ਨਾ ਇੰਨੀ ਭਗਤ ਸਿੰਘ ਦੀ ਜ਼ਿੰਦਗੀ ਪ੍ਰਭਾਵਿਤ ਕਰਦੀ ਹੈ ਬੰਦੇ ਨੂੰ, ਤੁਸੀਂ ਹੈਰਾਨ ਹੋ ਜਾਓਗੇ। ਭਗਤ ਸਿੰਘ ਵਰਗੇ ਜੰਮਦੇ ਨਹੀਂ ਦੋਸਤੋ, ਭਗਤ ਸਿੰਘ ਬਣਦਾ। ਇਨਸਾਨ ਜਿਹੜਾ ਜੰਮਦਾ ਨਾ, ਅਲੱਗ ਅਲੱਗ ਸੱਭਿਆਚਾਰਾਂ ਵਾਲੇ ਉਹਦੇ 'ਤੇ ਠੱਪਾ ਲਾਉਂਦੇ ਨੇ, ਅਲੱਗ ਅਲੱਗ ਜਾਤਾਂ ਵਾਲੇ, ਕਾਸਟ ਵਾਲੇ, ਧਰਮਾਂ ਵਾਲੇ ਉਹਦੇ 'ਤੇ ਠੱਪਾ ਲਾਉਂਦੇ ਆ। ਮੈਂ ਜੀ ਪੰਜਾਬੀ ਹਾਂ, ਮੈਂ ਭਾਰਤੀ ਹਾਂ ਜੀ, ਮੈਂ ਕਨੇਡੀਅਨ ਹਾਂ, ਮੈਂ ਅਮਰੀਕਨ ਹਾਂ, ਜੰਮੇ ਹਾਂ ਅਸੀਂ ਉੱਥੇ। ਮੈਂ ਜੀ ਸਿੱਖ ਹਾਂ, ਮੈਂ ਹਿੰਦੂ, ਮੈਂ ਮੁਸਲਮਾਨ, ਅਸੀਂ ਜੰਮੇ ਹਾਂ, ਲੱਗ ਗਿਆ ਨਾ ਠੱਪਾ ਪਹਿਲਾਂ ਤੋਂ। ਪਰ ਭਗਤ ਸਿੰਘ ਬਣਦਾ ਉਹ ਵਿਚਾਰਾਂ ਨੂੰ ਘੋਖ ਕੇ, ਸਮਾਜ ਦੇ ਵਿੱਚ ਜੋ ਕੁਝ ਵੀ ਪਿਆ ਉਹਦਾ ਅਨੈਲਿਸਿਸ ਕਰਕੇ, ਉਹਦੇ 'ਚੋਂ ਚੰਗੇ ਨੂੰ ਅਪਣਾ ਕੇ ਭਗਤ ਸਿੰਘ ਬਣਿਆ ਜਾਂਦਾ। ਭਗਤ ਸਿੰਘ ਜੰਮਦਾ ਨਹੀਂ, ਇਹ ਬੜੀ ਵੱਡੀ ਗੱਲ ਆ। ਤੁਸੀਂ ਕਿਸੇ ਫਿਰਕੇ, ਕਿਸੇ ਗਰੁੱਪ ਦੇ ਮੈਂਬਰ ਬਣ ਜਾਓ, ਤੁਸੀਂ ਉਹ ਸੋਚੋਗੇ ਕਿ ਅਸੀਂ ਜੀ ਹੁਣ ਆਹ ਬਣ ਗਏ, ਅਸੀਂ ਜੀ ਹੁਣ ਤਰਕਸ਼ੀਲ ਬਣ ਗਏ, ਅਸੀਂ ਹੁਣ ਕਾਮਰੇਡ ਬਣ ਗਏ, ਅਸੀਂ ਹੁਣ ਖਾਲਸੇ ਬਣ ਗਏ। ਇਹ ਐਂ ਨਹੀਂ ਬਣਿਆ ਜਾਂਦਾ, ਇਹ ਕੋਈ ਪਕੌੜੇ ਤਲਣਾ ਨਹੀਂ ਹੁੰਦਾ ਵੀ ਕੜਾਹੇ ਦੇ ਵਿੱਚ ਪਾਇਆ, ਛਾਣਿਆ ਅਤੇ ਉਹਨੂੰ ਤੇਲ ਕੀਤਾ ਅੱਡ ਅਤੇ ਉਹ ਪਕੌੜਾ ਬਣ ਗਿਆ। ਐਂ ਨਹੀਂ ਭਗਤ ਸਿੰਘ ਬਣਦਾ। ਜਿਹੜੀ ਮਰਜ਼ੀ ਜਥੇਬੰਦੀ ਦੇ ਵਿੱਚ ਚਲੇ ਜਾਓ ਤੁਸੀਂ, ਭਗਤ ਸਿੰਘ ਇਸ ਕਰਕੇ ਭਗਤ ਸਿੰਘ ਨਹੀਂ ਸੀ ਵੀ ਉਹ ਇੰਡੀਅਨ ਸੋਸ਼ਲਿਸਟ ਰਿਪਬਲਿਕਨ ਆਰਮੀ ਦਾ ਮੈਂਬਰ ਬਣ ਗਿਆ ਸੀ, ਨਾ ਨਾ। ਭਗਤ ਸਿੰਘ ਇਸ ਕਰਕੇ ਨਹੀਂ ਸੀ ਵੀ ਉਹਨੇ ਜਾਨ ਦਿੱਤੀ, ਭਗਤ ਸਿੰਘ ਇਸ ਕਰਕੇ ਆ ਕਿ ਉਹਨੇ ਪੁਰਾਣੇ ਦੇ ਵਿੱਚੋਂ ਵਧੀਆ ਅਸੂਲ ਆਪਣੀ ਜ਼ਿੰਦਗੀ 'ਤੇ ਅਪਣਾਏ, ਉਹਨੇ ਸੋਹਣੀ ਜ਼ਿੰਦਗੀ ਨੂੰ ਠੋਕਰ ਮਾਰੀ। ਆਰਥਿਕ ਤੌਰ 'ਤੇ ਬੜੇ ਤਕੜੇ ਪਰਿਵਾਰ ਦੇ ਵਿੱਚੋਂ ਸੀ ਭਗਤ ਸਿੰਘ, ਬੜੀ ਸੋਹਣੀ ਜ਼ਿੰਦਗੀ ਜਿਉਂ ਸਕਦਾ ਸੀ, ਬੜਾ ਸੋਹਣਾ ਸੁਨੱਖਾ ਨੌਜਵਾਨ ਸੀ, ਸਿਹਤਮੰਦ ਸੀ, ਪਰ ਉਹਨੇ ਆਪਣਾ ਰਸਤਾ ਆਪ ਚੁਣਿਆ ਅਤੇ ਉਹ ਰਸਤਾ ਚੁਣ ਕੇ ਉਹਨੇ ਆਪਣੇ ਆਪ ਦੇ ਉੱਤੇ ਮਾਣ ਕੀਤਾ। ਸਾਡੇ ਬਹੁਤ ਸਾਰੇ ਮੈਂ ਲੋਕਾਂ ਨੂੰ ਦੇਖਦਾ, ਬਹੁਤ ਸਾਰੇ ਉਹ ਕਿਸੇ ਸੰਘਰਸ਼ ਦੇ ਵਿੱਚ ਹੁੰਦੇ ਨੇ, ਮਾੜਾ ਮੋਟਾ ਕੁਛ ਕੀਤਾ ਹੁੰਦਾ, ਬੜੀਆਂ ਟਾਰਾਂ ਮਾਰਦੇ ਨੇ, ਮੈਂ ਜੀ ਆਹ ਕਰਤਾ, ਮੈਂ ਜੀ ਉਹ ਕਰਤਾ। ਵੀ ਕਰਤਾ ਤਾਂ ਕਰਤਾ ਭਾਈ, ਤੂੰ ਆਪਦੇ ਲਈ ਕੀਤਾ, ਸਮਾਜ ਲਈ ਜਦੋਂ ਹੁੰਦਾ ਨਾ ਉਹ ਸਾਡੇ ਐਕਸ਼ਨਸ ਦੇ ਵਿੱਚੋਂ ਹੁੰਦਾ, ਉਹਦੇ ਨੂੰ ਸਿੱਧਤ ਹੋਣਾ ਚਾਹੀਦਾ, ਪਰ ਕਰਦੇ ਅਸੀਂ ਆਪਣੀ ਮਾਨਸਿਕ ਸੰਤੁਸ਼ਟੀ ਲਈ ਹਾਂ। ਮੈਂ ਵੱਡੇ ਵੱਡੇ ਲੀਡਰਾਂ ਨੂੰ ਦੇਖਦਾ, ਉਹ ਕਹਿੰਦੇ ਜੀ ਅਸੀਂ ਸਮਾਜ ਲਈ ਆਹ ਕੀਤਾ, ਉਹ ਭਲਿਆ ਮਾਨਸਾ, ਇੱਥੇ ਕਰੋੜਾਂ ਲੋਕ, ਅਰਬਾਂ ਲੋਕ ਤੁਰੇ ਫਿਰਦੇ, ਅਰਬਾਂ ਲੋਕ ਆਏ, ਕਰੋੜਾਂ ਲੋਕ ਆਏ। ਜਿਹੜਾ ਬੰਦਾ ਕੌਂਸ਼ੀਅਸ ਐਫਰਟ ਕਰਕੇ ਆਪਣੇ ਆਪ ਨੂੰ ਬਦਲਦਾ, ਆਪਣੇ ਆਪ ਨਾਲ ਸੰਘਰਸ਼ ਕਰਦਾ, ਉਹ ਸਮਾਜ ਲਈ ਕੁਛ ਕਰ ਸਕਦਾ। ਜਿਹੜਾ ਆਪਣੇ ਆਪ ਲਈ ਸੰਘਰਸ਼ ਨਹੀਂ ਕਰ ਸਕਦਾ ਉਹ ਸਮਾਜ ਲਈ ਕੀ ਕਰ ਦੂਗਾ। ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਐਕਸਪਲੋਟੇਸ਼ਨ ਕਰਦੇ ਨੇ, ਉਹ ਸਮਾਜ ਹੀ ਸਾਰੇ ਦਾ ਸਾਰਾ ਐਕਸਪਲੋਟੇਸ਼ਨ 'ਤੇ ਆਧਾਰਿਤ ਆ। ਤੁਸੀਂ ਮੇਰੇ ਨਾਲ ਡਿਫਰ ਕਰੋਗੇ ਇਸ ਗੱਲ 'ਤੇ, ਮੈਂ ਕਹੂੰਗਾ ਜੀ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਕੈਨੇਡਾ 'ਚ, ਅਮੈਰੀਕਾ 'ਚ, ਭਾਰਤ ਦੇ ਵਿੱਚ, ਚੀਨ ਦੇ ਵਿੱਚ, ਰਸ਼ੀਆ 'ਚ, ਜਰਮਨੀ 'ਚ, ਤੁਸੀਂ ਦੇਸ਼ ਦਾ ਨਾਂ ਲਓ, ਐਕਸਪਲੋਟੇਸ਼ਨ ਦੇ ਪੱਧਰ ਦਾ ਫਰਕ ਆ, ਪਰ ਇਹ ਸਾਰਾ ਸਿਸਟਮ ਜਿਹੜਾ ਐਕਸਪਲੋਟੇਸ਼ਨ ਦੇ ਉੱਤੇ ਆਧਾਰਿਤ ਆ। ਇਹ ਬੀ ਨੂੰ ਲੁੱਟਦਾ, ਬੀ ਸੀ ਨੂੰ ਲੁੱਟਦਾ, ਕੋਈ ਜਾਣਬੁੱਝ ਕੇ ਲੁੱਟੀ ਜਾਂਦਾ, ਕੋਈ ਲੁਟਾਈ ਜਾਂਦਾ ਆਪਣੇ ਆਪ ਨੂੰ। ਲੁਟਾਈ ਕਿਵੇਂ ਜਾਂਦਾ, ਕੋਈ ਬੰਦਾ $100 ਪਰ ਆਵਰ ਦੀ ਕਿਰਤ ਕਰਦਾ, ਉਹਨੂੰ $35 ਮਿਲਦੇ ਉਹ ਖੁਸ਼ ਆ, ਜਿਹਨੂੰ $15 ਮਿਲਦੇ ਉਹਨੂੰ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈ, ਜਿਹਨੂੰ $5 ਕੈਸ਼ ਦੇ ਮਿਲਦੇ ਉਹਨੂੰ ਜ਼ਿਆਦਾ ਤਕਲੀਫ ਹੁੰਦੀ ਹੈ। ਸਾਡੇ ਕੋਲ, ਮੇਰੇ ਕੋਲ ਪੂਰੇ ਦਾ ਪੂਰਾ ਡਾਟਾ ਪਿਆ ਵੀ ਪਿਛਲੇ 100 ਸਾਲਾਂ ਦੇ ਵਿੱਚ ਪ੍ਰੋਡਕਟੀਵਿਟੀ ਕਿੰਨੀ ਹੁੰਦੀ ਸੀ, ਕੰਪਨਸੇਸ਼ਨ ਕਿੰਨੀ ਮਿਲਦੀ ਸੀ। ਤੁਸੀਂ ਕਿਤਾਬਾਂ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜੂਗਾ। ਪ੍ਰੋਡਕਟੀਵਿਟੀ 'ਤੇ ਜਿਹੜੀ ਆਮ ਬੰਦੇ ਨੂੰ ਜਾਂ ਜਿਹੜਾ ਕੰਮ ਕਰਦਾ, ਮਿਹਨਤ ਕਰਦਾ, ਉਹਨੂੰ ਕੰਪਨਸੇਸ਼ਨ ਕਿੰਨੀ ਮਿਲਦੀ ਆ, ਪ੍ਰੋਡਕਟੀਵਿਟੀ ਕਿਵੇਂ ਕਿਹਦੇ ਹਿੱਸੇ ਚਲੀ ਗਈ, ਕੌਣ ਉਹਨੂੰ ਵੱਡੇ ਵੱਡੇ ਜਿਹੜੇ ਮਗਰਮੱਛ ਨੇ ਆਪਣੀਆਂ ਜੇਬਾਂ 'ਚ ਪਾ ਜਾਂਦੇ ਨੇ, ਉਹ ਪ੍ਰੋਡਕਟੀਵਿਟੀ ਵੱਧਦੀ ਜਾਂਦੀ ਆ, ਜਿਹੜੀ ਕਿਰਤ ਕਰਨ ਵਾਲੇ ਨੂੰ ਕੰਪਨਸੇਸ਼ਨ ਆ ਉਹ ਘੱਟਦੀ ਜਾਂਦੀ ਹੈ। ਇਹ ਗੱਲ ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ, ਛੋਟੇ ਤੋਂ ਛੋਟੇ ਕਿਰਤੀ ਤੋਂ ਲੈ ਕੇ ਵੱਡੇ ਤੋਂ ਵੱਡੇ ਮੁਲਾਜ਼ਮ ਤੱਕ, ਵੱਡੇ ਤੋਂ ਵੱਡੇ ਕਿਰਤ ਕਰਨ ਵਾਲੇ ਤੱਕ ਇਹ ਸੇਮ ਗੱਲ ਆ। ਜਾਣੀ ਕਿਰਤ ਦੀ ਲੁੱਟ ਇਸ ਸਮਾਜ ਦਾ ਅਨਿੱਖੜਵਾਂ ਅੰਗ ਆ, ਇਸ ਕਰਕੇ ਇਸ ਸਮਾਜ ਨੂੰ ਤਬਦੀਲੀ ਦੀ ਜ਼ਰੂਰਤ ਆ। ਭਗਤ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਉਹਨੇ ਸੋਚਿਆ ਕਿ 80 ਸਾਲ ਇੱਥੇ ਗੋਡੇ ਗਿੱਟੇ ਤੜਾਉਣ ਦੇ ਨਾਲੋਂ ਐਗਜ਼ਾਮਪਲਰੀ ਲਾਈਫ ਆ ਜਿਹੜੀ ਉਹ ਜਿਉਈ ਹੈ, ਅਤੇ ਉਹਨੇ ਦੇਖਿਆ ਕਿ ਵਿਦੇਸ਼ੀ ਲੁਟੇਰੇ ਨੇ ਜਿਹੜੇ ਇਹ ਸਾਡੇ ਦੇਸ਼ ਨੂੰ ਲੁੱਟ ਰਹੇ ਨੇ, ਇਸ ਕਰਕੇ ਇਹਨਾਂ ਨੂੰ ਭਜਾਉਣਾ ਜ਼ਰੂਰੀ ਆ। ਨਾਲ ਉਹਨੇ ਇਹ ਵੀ ਕਹਿ ਤਾ ਵੀ ਜੇ ਵਿਦੇਸ਼ੀ ਲੁਟੇਰਿਆਂ ਦੀ ਜਗ੍ਹਾ ਸਾਡੇ ਦੇਸੀ ਲੁਟੇਰੇ ਆ ਗਏ ਤੇ ਉਹ ਵੀ ਲੋਕਾਂ ਦਾ ਇਹੀ ਹਾਲ ਕਰਨਗੇ। ਇਸ ਕਰਕੇ ਇਹਨਾਂ ਖਿਲਾਫ਼ ਵੀ ਸੰਘਰਸ਼ ਜ਼ਰੂਰੀ ਹੈ। ਆਪਣੀ ਜ਼ਿੰਦਗੀ ਦੇ ਦੋ ਅਸੂਲ ਮਿੱਥ ਲਏ ਜੀ ਉਹਨੇ, ਉਹ ਦੋਨਾਂ ਅਸੂਲਾਂ ਦੇ ਉੱਤੇ ਉਹਨੇ ਪੜ੍ਹਿਆ ਲਿਖਿਆ ਘੋਖਿਆ ਦੁਨੀਆ ਭਰ ਦਾ ਇਤਿਹਾਸ, ਜਿੱਥੇ ਵੀ ਉਹਨੂੰ ਕੋਈ ਸੰਘਰਸ਼ ਕਰਨ ਵਾਲਾ ਲੱਭਿਆ, ਕਵੀ ਹੋਇਆ, ਇਨਕਲਾਬੀ ਹੋਇਆ, ਕੋਈ ਵੀ ਹੋਇਆ, ਉਹਨੇ ਉਹਨੂੰ ਪੜ੍ਹਿਆ, ਉਹਦੀ ਜ਼ਿੰਦਗੀ ਬਾਰੇ ਪੜ੍ਹਿਆ, ਆਪਣੇ ਵਿਚਾਰਾਂ ਨੂੰ ਪੱਕਾ ਕੀਤਾ। ਅਤੇ ਫਿਰ ਜਦੋਂ ਇਸ ਮੁਕਾਮ 'ਤੇ ਪਹੁੰਚ ਗਿਆ ਕਿ ਮੈਂ ਦੇਸ਼ ਦੇ ਵਿੱਚ ਜਿਹੜੇ ਲੋਕ ਨੇ, ਨੌਜਵਾਨ ਨੇ, ਮੈਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਮੈਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਪਾਉਣੀ ਆ ਕਿ ਜਿੰਨੀ ਦੇਰ ਤੱਕ ਤੁਸੀਂ ਸਰਗਰਮ ਨਹੀਂ ਹੁੰਦੇ ਉਨੀ ਦੇਰ ਤਾਂ ਇਹ ਜ਼ਿੰਦਗੀ ਜਿਉਣ ਦਾ ਤੁਹਾਡਾ ਕੋਈ ਬਹੁਤਾ ਮਕਸਦ ਨਹੀਂ, ਕਿਉਂਕਿ ਆਲਰੇਡੀ ਜਿਹੋ ਜਿਹੀ ਜ਼ਿੰਦਗੀ ਤੁਸੀਂ ਜਿਉ ਰਹੇ ਹਾਂ ਇਹਨੂੰ ਜੀਵਨ ਨਹੀਂ ਕਹਿੰਦੇ। ਗੁਲਾਮ ਹੋ ਕੇ ਜ਼ਿੰਦਗੀ ਜਿਉਣ ਨੂੰ ਜ਼ਿੰਦਗੀ ਜਿਉਣਾ ਨਹੀਂ ਕਹਿੰਦੇ, ਉਹਨੂੰ ਗੁਲਾਮੀ ਕਹਿੰਦੇ ਨੇ। ਹੈਰਾਨੀ ਦੀ ਗੱਲ ਆ ਵੀ ਭਗਤ ਸਿੰਘ ਤਾਂ ਇੰਨੇ ਸਾਲ ਪਹਿਲਾਂ ਸਾਥੋਂ ਚਲਿਆ ਗਿਆ ਦੂਰ, ਅਸੀਂ ਅੱਜ ਵੀ ਮਾਨਸਿਕ ਗੁਲਾਮੀ ਦਾ ਉਹ ਦੌਰ ਹੰਢਾ ਰਹੇ ਹਾਂ। ਪਰ ਖੈਰ, ਭਗਤ ਸਿੰਘ ਨੂੰ ਜਦੋਂ ਅਖੀਰ 'ਤੇ ਪੁੱਛਿਆ ਗਿਆ ਬਈ, ਜਦੋਂ ਉਹਨੂੰ ਸਵਾਲ ਜਵਾਬ ਕੀਤੇ ਗਏ, ਉਹ ਕਹਿੰਦਾ ਵੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ, ਇੱਕ ਆਮ ਮਨੁੱਖ ਵਾਂਗ ਮੇਰੇ ਮਨ ਦੇ ਵਿੱਚ ਵੀ ਜ਼ਿੰਦਗੀ ਪ੍ਰਤੀ ਬਹੁਤ ਪਿਆਰ ਆ, ਬਹੁਤ ਪ੍ਰੇਮ ਆ, ਪਰ ਇਹੋ ਜਿਹੀ ਜ਼ਿੰਦਗੀ ਆ ਜਿਹੜੀ ਉਹ ਮੈਂ ਨਹੀਂ ਜਿਉਣਾ ਚਾਹੁੰਦਾ। ਅਤੇ ਹੁਣ ਮੈਂ ਇਸ ਮੁਕਾਮ 'ਤੇ ਪਹੁੰਚ ਚੁੱਕਿਆ ਕਿ ਮੈਂ ਭਾਰਤ ਦੀ ਆਜ਼ਾਦੀ ਦਾ ਇੱਕ ਚਿੰਨ੍ਹ ਬਣ ਚੁੱਕਿਆ, ਭਾਰਤੀ ਇਨਕਲਾਬ ਦਾ ਇੱਕ ਚਿੰਨ੍ਹ ਬਣ ਚੁੱਕਿਆ। ਅਤੇ ਮੈਂ ਉਮੀਦ ਕਰਦਾ ਕਿ ਮੇਰੇ ਜਾਣ ਤੋਂ ਬਾਅਦ ਜਿਹੜੇ ਭਾਰਤੀ ਨੌਜਵਾਨ ਨੇ ਜਾਂ ਜਿਹੜੀਆਂ ਮਾਵਾਂ ਨੇ, ਉਹ ਹੱਸ ਹੱਸ ਕੇ ਇਸ ਸੰਘਰਸ਼ ਦੇ ਲਈ ਆਪਣੇ ਬੱਚਿਆਂ ਨੂੰ ਤੋਰਿਆ ਕਰਨਗੀਆਂ। ਇਸ ਕਰਕੇ ਮੈਂ ਆਪਣੀ ਜਾਨ ਆ ਜਿਹੜੀ ਉਹ ਕੁਰਬਾਨ ਕਰਨ ਲੱਗਿਆ। ਦੇਖੋ ਕਿੰਨੇ ਸੋਹਣੇ ਨੌਜਵਾਨ ਦੇ ਵਿਚਾਰ ਨੇ, ਆਪਣੀ ਜ਼ਿੰਦਗੀ ਹੈ ਜਿਹੜੀ ਉਹ ਚੰਗੇ ਆਦਰਸ਼ ਲਈ ਲਾ ਗਿਆ। ਇੱਥੇ ਆਪਣੇ ਆਪ ਨੂੰ ਵੱਡੇ ਵੱਡੇ ਹੀਰੋ ਕਹਾਉਣ ਵਾਲੇ ਲੋਕ ਨੇ, ਉਹ ਪਹਿਲਾਂ ਜ਼ਿੰਦਗੀਆਂ ਲੈਂਦੇ ਨੇ ਲੋਕਾਂ ਦੀਆਂ। AK-47 ਚੱਕ ਲਈਆਂ ਜੀ, ਪਿਸਤੌਲ ਚੱਕ ਲਏ, ਆਹ ਚੱਕ ਲਏ, ਉਹ ਚੱਕ ਲਿਆ, ਫਿਰ ਆਪਣੇ ਆਪ ਨੂੰ ਹੀਰੋ ਕਹਾਉਂਦੇ ਨੇ। ਜਿਹੜੇ ਹੀਰੋ ਹੁੰਦੇ ਨੇ, ਜਿਹੜੇ ਲੋਕਾਂ ਦੇ ਹੀਰੋ ਹੁੰਦੇ ਨੇ, ਜਿਹੜੇ ਯੋਧੇ ਹੁੰਦੇ ਨੇ, ਉਹ ਕਿਸੇ ਦੀ ਜਾਨ ਨਹੀਂ ਲੈਂਦੇ। ਹੁਣ ਤੁਸੀਂ ਕਹੋਗੇ ਜੀ ਭਗਤ ਸਿੰਘ ਨੇ ਵੀ ਸਾਂਡਰਸ ਦੀ ਜਾਨ ਲਈ ਸੀ, ਆ ਗਿਆ ਨਾ ਸਵਾਲ 'ਤੇ ਸਵਾਲ। ਦੇਖੋ ਹਰ ਇੱਕ ਗੱਲ ਨੂੰ ਹਰ ਇੱਕ ਪੱਖ ਤੋਂ ਅਲੱਗ ਅਲੱਗ ਡਾਇਮੈਂਸ਼ਨ ਤੋਂ ਵੇਖਣ ਦੀ ਜ਼ਰੂਰਤ ਹੁੰਦੀ ਹੈ। ਭਗਤ ਸਿੰਘ ਆਪਣੀਆਂ ਲਿਖਤਾਂ 'ਚ ਲਿਖਦਾ ਬਈ ਮਨੁੱਖੀ ਜਾਨ ਬੜੀ ਕੀਮਤੀ ਹੈ। ਜਦੋਂ ਇਹ ਲਿਖਦਾ ਤਾਂ ਉਹ ਜਾਨ ਫਿਰ ਕਿਸੇ ਦੀ ਕਿਵੇਂ ਲੈ ਸਕਦਾ? ਇੱਕ ਖਾਸ ਹਾਲਾਤਾਂ ਦੇ ਵਿੱਚ ਜਦੋਂ ਸਮੁੱਚੇ ਦੇਸ਼ ਦੇ ਸਵੈਮਾਣ ਦੇ ਉੱਤੇ, ਅਣਖ ਦੇ ਉੱਤੇ ਕੋਈ ਹਮਲਾ ਕਰਦਾ ਅਤੇ ਉਹ ਸਵੈਮਾਣ ਨੂੰ ਕਿਸੇ ਕੌਮ ਦੇ, ਮੈਂ ਇਹ ਕਹੂੰਗਾ ਜੀ ਕਿਸੇ ਧਰਮ ਦੇ ਵੀ, ਕਿਸੇ ਫਿਰਕੇ ਦੇ, ਕਿਸੇ ਸੱਭਿਆਚਾਰ ਦੇ, ਜਦੋਂ ਕੋਈ ਮਾਣ ਸਤਿਕਾਰ ਗੌਰਵ 'ਤੇ ਹਮਲਾ ਕਰਦਾ, ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦਾ, ਉਦੋਂ ਫਿਰ ਜੇ ਤਾਂ ਕੋਈ ਅਹਿਸਾਸ ਕਰ ਲਏ ਇਗਨੋਰੈਂਟਲੀ ਵੀ ਮੈਂ ਇਹ ਕਰਤਾ, ਜਾਣ ਬੁੱਝ ਕੇ ਮੈਂ ਕੀਤਾ, ਅਤੇ ਜੇ ਕੋਈ ਵਾਰ-ਵਾਰ ਕਿਸੇ ਦੇਸ਼ ਦੇ ਗੌਰਵ ਨੂੰ ਧੱਕੇ ਦੇ ਨਾਲ ਥੱਲੇ ਰੋਲਦਾ, ਤਾਂ ਫਿਰ ਭਾਈ ਉਹਨੂੰ ਨਤੀਜਾ ਤਾਂ ਭੁਗਤਣਾ ਹੀ ਪੈਂਦਾ ਨਾ। ਜਿਹੜੇ ਹਾਲਾਤਾਂ ਦੇ ਵਿੱਚ ਸਾਂਡਰਸ ਦਾ ਕਤਲ ਹੋਇਆ, ਹਾਲਾਂਕਿ ਚਲੋ ਉਹ ਆਪਣੇ ਆਪ ਦੇ ਵਿੱਚ ਬਈ ਸਕੌਟ ਨੂੰ ਮਾਰਨਾ ਸੀ, ਸਾਂਡਰਸ ਮਾਰਿਆ ਗਿਆ, ਅਤੇ ਫਿਰ ਉਹ ਕਿੰਨੇ ਲੋਕਾਂ ਦੇ ਮੌਤ ਦੇ ਲਈ ਜਿਹੜਾ ਸਕੌਟ ਸੀ ਜ਼ਿੰਮੇਵਾਰ ਸੀ, ਅਤੇ ਫਿਰ ਭਗਤ ਸਿੰਘ ਬਾਰੇ ਉਹਦੀ ਪਾਰਟੀ ਦੇ ਵਿੱਚ ਵੀ ਕੀ ਪ੍ਰਚਾਰ ਕੀਤਾ ਜਾਂਦਾ ਸੀਗਾ, ਅਤੇ ਫਿਰ ਉਹਨੂੰ ਬਚਾਉਣ ਦੇ ਲਈ ਜਿਹੜਾ ਹੌਲਦਾਰ ਆ ਉਹ ਜਾਂਦਾ, ਇੱਕ ਡਿਊਟੀ ਲੱਗੀ ਹੋਈ ਆ ਮਿਲਟਰੀ ਦੇ ਵਿੱਚ ਜਿਵੇਂ ਡਿਊਟੀ ਲੱਗਦੀ ਹੈ ਉਹਨਾਂ ਹਾਲਾਤਾਂ ਦੇ ਵਿੱਚ। ਹਾਲਾਂਕਿ ਭਗਤ ਸਿੰਘ ਨੂੰ ਇਸ ਗੱਲ ਦਾ ਅਫਸੋਸ ਆ ਕਿ ਉਹਦੀ ਗੋਲੀ ਦੇ ਨਾਲ ਕੋਈ ਮਰਿਆ। ਭਗਤ ਸਿੰਘ ਨੂੰ ਵਾਰ-ਵਾਰ ਮਜ਼ਾਕ ਹੀ ਇਸੇ ਤਰ੍ਹਾਂ ਕੀਤਾ ਜਾਂਦਾ ਸੀ ਵੀ ਤੂੰ ਗੱਲਾਂ ਕਰਦਾ ਅਸੂਲਾਂ ਦੀਆਂ, ਇਹਦਾ ਮਤਲਬ ਤੂੰ 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 ਮਤਲਬ ਹਥਿਆਰ ਚਲਾ ਹੀ ਨਹੀਂ ਸਕਦਾ ਕਿਤੇ। ਉਹਨੂੰ ਵਾਰ-ਵਾਰ ਇਹ ਕਿਹਾ ਜਾਂਦਾ ਸੀ ਕਿ ਇਹ ਕੋਈ ਮਿਲਟਰੀ ਐਕਸ਼ਨ ਆ ਜਿਹੜਾ ਉਹਦੇ ਵਿੱਚ ਹਿੱਸਾ ਲੈ ਹੀ ਨਹੀਂ ਸਕਦਾ, ਇਸ ਕਰਕੇ ਭਗਤ ਸਿੰਘ ਆਪਣੇ ਆਪ ਨੂੰ ਪੇਸ਼ ਕਰਦਾ। ਦੂਸਰੇ ਪਾਸੇ ਵਿਲੱਖਣ ਕੀ ਆ ਚੀਜ਼, ਵਿਲੱਖਣ ਤਾਂ ਇਸ ਗੱਲ ਦੇ ਵਿੱਚ ਆ ਕਿ ਉਹਦੇ ਹੱਥ ਦੇ ਵਿੱਚ ਇੱਕ ਬੰਬ ਵੀ ਆ, ਭਗਤ ਸਿੰਘ ਦੇ ਹੱਥ ਦੇ ਵਿੱਚ ਉਹ ਉਸ ਕੰਮ ਲਈ ਅਸੈਂਬਲੀ ਹਾਲ ਦੇ ਵਿੱਚ ਬੰਬ ਸਿੱਟਣ ਲਈ ਆਪਣੇ ਆਪ ਨੂੰ ਪੇਸ਼ ਵੀ ਕਰਦਾ। ਕਾਹਦੇ ਲਈ ਪੇਸ਼ ਕਰਦਾ ਉਹ ਕਹਿੰਦਾ ਵੀ ਇਹ ਬੰਬ ਆ ਜਿਹੜਾ ਇਹਨੇ ਬੰਦੇ ਨਹੀਂ ਮਾਰਨੇ, ਉਹ ਬੰਬ ਜਾਣ ਬੁੱਝ ਕੇ ਇਹੋ ਜਿਹਾ ਬਣਾਇਆ ਜਾਂਦਾ ਵੀ ਫੋਕੀ ਆਵਾਜ਼ ਆ ਜਿਹੜੀ ਉਹਦੀ ਹੋਵੇ। ਹਾਲਾਂਕਿ ਇੰਡੀਅਨ ਸੋਸ਼ਲਿਸਟ ਰਿਪਬਲਿਕਨ ਆਰਮੀ ਕੋਲ ਬੜੀ ਵਧੀਆ ਟੈਕਨੀਕ ਸੀ, ਉਹ ਬੰਬ ਬਣਾ ਸਕਦੇ ਸੀ, ਕਿਸੇ ਨੂੰ ਮਾਰ ਸਕਦੇ ਸੀ, ਪਰ ਮਾਰਿਆ ਨਹੀਂ ਕਿਸੇ ਨੂੰ। ਭਗਤ ਸਿੰਘ ਕਹਿੰਦਾ ਕਿ ਬੋਲੇ ਕੰਨਾਂ ਨੂੰ ਸੁਣਾਉਣ ਦੇ ਲਈ ਬੰਬ ਚਲਾਉਣੇ ਜ਼ਰੂਰੀ ਆ, ਇਸ ਕਰਕੇ ਅਸੈਂਬਲੀ 'ਚ ਬੰਬ ਸੁੱਟਦਾ। ਅਤੇ ਮਕਸਦ ਕੀ ਆ ਕਿ ਮੈਂ ਦੁਨੀਆ ਦੇ ਸਾਹਮਣੇ ਅਦਾਲਤ ਦੇ ਵਿੱਚ ਜਾ ਕੇ ਭਾਰਤ ਦੀ ਆਜ਼ਾਦੀ ਦਾ ਜਿਹੜਾ ਕੇਸ ਆ ਉਹ ਰੱਖਣਾ। ਅਤੇ ਇਹੋ ਜਿਹੀਆਂ ਦਲੀਲਾਂ ਦਿੰਦਾ ਫਿਰ ਉਹ ਕਿ ਜੱਜ ਆ ਜਿਹੜੇ ਉਹ ਵੀ ਮੂੰਹ ਚੁੰਗਲਾਂ ਪਾ ਕੇ ਸੋਚਦੇ ਆ ਉਹਦੇ ਬਿਆਨਾਂ ਦੇ ਉੱਤੇ ਬਾਰ ਬਾਰ, ਵੀ ਇਹੋ ਜਿਹਾ ਨੌਜਵਾਨ 20-21 ਸਾਲ ਦਾ ਇੰਨੀ ਦਲੀਲ ਦੇ ਨਾਲ ਗੱਲ ਕਰਦਾ, ਇੰਨਾ ਸਾਰਾ ਕੁਝ ਇਹਨੇ ਸਿੱਖਿਆ ਕਿੱਥੋਂ ਆ? ਸਾਡੇ ਵਾਲੇ ਤਾਂ ਸਿੱਖਦੇ ਹੀ ਨਹੀਂ, ਸਾਡੇ ਵਾਲੇ ਤਾਂ ਜਿਹੜੇ ਜੀ ਸਾਨੂੰ ਸਿਖਾਇਆ ਇਹ ਜਾਂਦਾ ਵੀ ਛੋਟੇ ਹੁੰਦਿਆਂ ਬੰਦਿਆਂ ਤੂੰ ਪਾਠ ਕਰ, ਪੂਜਾ ਕਰ, ਆਹ ਕਰ, ਉਹ ਕਰ, ਜਿਹੜਾ ਕੁਛ ਲਿਖਿਆ ਪਿਆ ਉਹਦੇ ਅੱਗੇ ਸਿਰ ਝੁਕਾਈ ਜਾ। ਐਂ ਬੰਦਾ ਸਿੱਖਦਾ ਨਹੀਂ ਜੀ, ਤੁਸੀਂ ਸਦੀਆਂ ਵੱਧੀ ਸਿਰ ਝੁਕਾਈ ਜਾਓ, ਅਗਲੀਆਂ ਜਨਰੇਸ਼ਨਾਂ ਵੀ ਕਹੋ ਬਈ ਤੁਸੀਂ ਵਧੀਆ ਗੱਲਾਂ ਲਿਖੀਆਂ ਪਈਆਂ ਨੇ ਉਹਦੇ ਅੱਗੇ ਸਿਰ ਝੁਕਾਈ ਜਾਓ, ਉਹ ਤੁਹਾਡੇ ਸਿਰ ਦੇ ਵਿੱਚ ਨਹੀਂ ਵੜਦੀਆਂ ਜਿੰਨੀ ਦੇਰ ਤੁਸੀਂ ਫਰੋਲਦੇ ਨਹੀਂ। ਭਗਤ ਸਿੰਘ ਨੇ ਇਹੀ ਗੱਲ ਅਸਟੈਬਲਿਸ਼ ਕੀਤੀ ਆ ਕਿ ਉਹਨੂੰ ਪਰਖ ਕੇ ਵੇਖੋ, ਜਿਹੜਾ ਕੁਝ ਵੀ ਚੰਗਾ ਲੱਗਦਾ ਨਾ ਉਹਨੂੰ ਵੀ ਪਰਖ ਕੇ ਦੇਖੋ, ਜਿਹੜਾ ਕੁਝ ਸਾਡੇ ਮਾਂ ਪਿਓ ਸਾਡੇ ਟੀਚਰ ਕਹਿੰਦੇ ਨੇ ਉਹਨਾਂ ਨੂੰ ਵੀ ਪਰਖ ਕੇ ਵੇਖੋ। ਕਿਉਂ ਪਰਖ ਕੇ ਵੇਖੋ? ਕਿ ਉਹਦੇ 'ਚ ਬਹੁਤ ਕੁਝ ਇਹੋ ਜਿਹਾ ਪਿਆ ਜਿਹੜਾ ਉਹਨਾਂ ਨੇ ਵੀ ਅੱਗੇ ਆਪਣੇ ਮਾਂ ਪਿਓ ਤੋਂ ਆਪਣੇ ਆਲੇ ਦੁਆਲੇ ਤੋਂ ਸੁਣਿਆ ਹੋਇਆ। ਸੁਣੀਆਂ ਸੁਣਾਈਆਂ ਗੱਲਾਂ 'ਚ ਸੱਚਾਈ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ, ਪਰ ਅਸਲੀ ਗਿਆਨ ਉਹ ਆ ਜਿਹੜਾ ਸੁਣੀਆਂ ਸੁਣਾਈਆਂ ਗੱਲਾਂ 'ਚੋਂ ਪਰਖ ਕੇ ਦੇਖਦੇ ਹਾਂ, ਪਰਖ ਦੇ ਵਿੱਚ ਜਿਹੜਾ ਪੂਰਾ ਉਤਰਦਾ ਉਹ ਸੱਚਾ ਗਿਆਨ ਆ। ਭਗਤ ਸਿੰਘ ਨੇ ਉਹ ਸੱਚਾ ਗਿਆਨ ਆ ਜਿਹੜਾ ਉਹ ਪ੍ਰਾਪਤ ਕੀਤਾ, ਲਿਖਤਾਂ ਦੇ ਵਿੱਚੋਂ ਵੀ ਅਤੇ ਅਮਲ ਦੇ ਵਿੱਚੋਂ ਵੀ। ਇਸ ਕਰਕੇ ਭਗਤ ਸਿੰਘ ਮਹਾਨ ਆ, ਇਸ ਕਰਕੇ ਜਦੋਂ ਉਹਦਾ ਜਨਮ ਦਿਨ ਹੁੰਦਾ ਜਾਂ ਇਹੋ ਜਿਹੇ ਇਨਸਾਨ ਦਾ ਜਨਮ ਦਿਨ ਹੁੰਦਾ ਨਾ ਤਾਂ ਵਾਕਿਆ ਹੀ ਫਿਰ ਖੁਸ਼ੀ ਹੁੰਦੀ ਆ। ਖੈਰ ਦੋਸਤੋ, ਕਾਫ਼ੀ ਸਾਰੀਆਂ ਗੱਲਾਂ ਆਪਾਂ ਕਰ ਲਈਆਂ ਨੇ ਅਤੇ ਆਪਾਂ ਛੋਟੀ ਜਿਹੀ ਹੁਣ ਬ੍ਰੇਕ ਲੈ ਲਈਏ ਅਤੇ ਫਿਰ ਆਪਾਂ ਅੱਗੇ ਹੋਰ ਗੱਲਾਂ ਕਰਾਂਗੇ। ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਕੋਲ ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਰਹੇ ਨੇ। ਹਾਈਵੇਜ਼, ਸਟੋਰਾਂ, ਸਹੂਲਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਨੇੜੇ ਹੋਣ ਕਰਕੇ ਇਨਵੈਸਟਰ ਤੇ ਐਂਡ ਯੂਜ਼ਰ ਲਈ ਬੜੀ ਢੁਕਵੀਂ ਥਾਂ ਹੈ ਤੇ ਇੱਥੇ ਹੀ ਬਣ ਜਾ ਰਿਹਾ ਬ੍ਰੈਂਪਟਨ ਦਾ ਟੋਲੈਸਟ 40 ਸਟੋਰੀ ਟਾਵਰ। ਕੰਪਲੀਸ਼ਨ 2027 ਵਿੱਚ, ਡਿਪਾਜ਼ਿਟ ਹੌਲੀ ਹੌਲੀ ਕਿਸ਼ਤਾਂ 'ਚ, ਕੀਮਤਾਂ 5 ਲੱਖ ਤੋਂ ਸ਼ੁਰੂ। ਪਹਿਲਾਂ ਵੀ ਅਸੀਂ ਆਪਣੇ ਬਾਇਰਸ ਨੂੰ ਇੱਥੇ ਨਵੇਂ ਪ੍ਰੋਜੈਕਟਸ ਵਿੱਚ ਸਭ ਤੋਂ ਵੱਧ ਯੂਨਿਟਾਂ ਵਾਜਬ ਕੀਮਤਾਂ ਤੇ ਬੁੱਕ ਕਰਵਾ ਕੇ ਦਿੱਤੀਆਂ ਨੇ। ਆਪਣਾ ਮਨ ਪਾਉਂਦਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6004 7 3004 8436।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੀ, ਡੀਲ ਦੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ। ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500,
9057899500।
KJS ਟਰਾਂਸਪੋਰਟ ਇੰਕ,
321 ਓਰੈਂਡਾ ਰੋਡ, ਬ੍ਰੈਂਪਟਨ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587, ਯਾਨੀ 905-796-4587।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਬ੍ਰੈਂਪਟਨ ਦੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਦੇ ਕੋਲ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਰਹੇ ਨੇ। ਹਾਈਵੇਜ, ਸਟੋਰਾਂ, ਸਹੂਲਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਨੇੜੇ ਹੋਣ ਕਰਕੇ ਇਨਵੈਸਟਰ ਤੇ ਐਂਡ ਯੂਜ਼ਰ ਲਈ ਬੜੀ ਢੁਕਵੀਂ ਥਾਂ ਹੈ। ਤੇ ਇੱਥੇ ਹੀ ਬਣ ਜਾ ਰਿਹਾ ਬ੍ਰੈਂਪਟਨ ਦਾ ਟੋਲੈਸਟ 40 ਸਟੋਰੀ ਟਾਵਰ। ਕੰਪਲੀਸ਼ਨ 2027 ਵਿੱਚ, ਡਿਪੋਜ਼ਿਟ ਹੌਲੀ ਹੌਲੀ ਕਿਸ਼ਤਾਂ ਚ, ਕੀਮਤਾਂ 5 ਲੱਖ ਤੋਂ ਸ਼ੁਰੂ। ਪਹਿਲਾਂ ਵੀ ਅਸੀਂ ਆਪਣੇ ਬਾਇਰਸ ਨੂੰ ਇੱਥੇ ਨਵੇਂ ਪ੍ਰੋਜੈਕਟਸ ਵਿੱਚ ਸਭ ਤੋਂ ਵੱਧ ਯੂਨਿਟਾਂ ਵਾਜਬ ਕੀਮਤਾਂ ਤੇ ਬੁੱਕ ਕਰਵਾ ਕੇ ਦਿੱਤੀਆਂ ਨੇ। ਆਪਣਾ ਮਨ ਪਾਉਂਦਾ ਯੂਨਿਟ ਗਰੰਟੀਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6674 7 3 0 0 8 4 3 6।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ 401 exit 295 24 ਘੰਟੇ ਸਿਕਿਉਰਿਟੀ ਫੁੱਲ ਸਿਕਿਉਰਡ ਯਾਰਡ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20 6472732320
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪਰੈਂਜਾ ਬੈਂਕੁਇਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਪਟਨ ਕਾਲ ਕਰੋ 905-793-3458 9 05 793-3458
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸਜੋਕ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸਜੋਕ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟਰੀਟ 26 ਬ੍ਰੈਂਪਟਨ ਕਾਲ ਕਰੋ 647-856-2516
6478562516 ਹੋਮਿਓਪੈਥੀ ਫੋਰ ਬੈਟਰ ਹੈਲਥ
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸਜੋਕ homeoclinic.com ਤੇ
ਕੋਈ ਮੰਗੇ ਮੀਠਾ ਕੋਈ ਕਹੇ ਨਮਕੀਨ ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ
ਰਾਜਧਾਨੀ ਸਵੀਟ ਐਂਡ ਰੈਸਟੋਰੈਂਟ ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ
ਰਾਜਧਾਨੀ
ਮਲਟੀਪਲ ਲੋਕੇਸ਼ਨਸ ਇਨ GTA ਫੋਰ ਇਨਫੋ ਵਿਜ਼ਿਟ ਰਾਜਧਾਨੀ ਸਵੀਟਸ .ca
ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9 05 915 8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਪ੍ਰਦੀਪ ਗੋਇਲ ਜੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ ਪ੍ਰਦੀਪ ਗੋਇਲ ਜੀ ਨੰਬਰ 647-278-5003 ਜੇ ਤੁਸੀਂ ਨਵੇਂ ਆਏ ਹੋ ਇੰਡੀਆ ਤੋਂ ਤੇ ਕਾਰ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤੇ ਤੁਹਾਨੂੰ ਪਤਾ ਜਦੋਂ ਤੁਸੀਂ ਜਾਂਦੇ ਹੋ ਕਿਸੇ ਵੀ ਇੰਸ਼ੋਰੈਂਸ ਬ੍ਰੋਕਰ ਕੋਲੇ ਤੇ ਨੋਟ ਕਰਦੇ ਹੋ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਪੈਂਦੀ ਹੈ ਇੱਕ ਵਾਰੀ ਤੁਸੀਂ ਜੀ ਤਾਲਮੇਲ ਕਰਕੇ ਦੇਖੋ ਪ੍ਰਦੀਪ ਗੋਇਲ ਜੀ ਨਾਲ ਸਸਤੇ ਰੇਟ ਤੇ ਇੰਸ਼ੋਰੈਂਸ ਕਰਾ ਦੇਣਗੇ ਜੇ ਕਿਤੇ ਟਿਕਟ ਵਗੈਰਾ ਮਿਲ ਗਈ ਤੁਹਾਨੂੰ ਡੀਮੈਰਿਟ ਪੁਆਇੰਟ ਵੱਧ ਗਏ ਨੇ ਫਿਰ ਵੀ ਇੰਸ਼ੋਰੈਂਸ ਮਹਿੰਗੀ ਹੋ ਜਾਂਦੀ ਹੈ ਇੰਸ਼ੋਰੈਂਸ ਕੰਪਨੀ ਵਾਲੇ ਬਹਾਨਾ ਭਾਲਦੇ ਨੇ ਇੰਸ਼ੋਰੈਂਸ ਵਧਾਉਣ ਦਾ ਅਜਿਹੇ ਕੇਸ 'ਚ ਪ੍ਰਦੀਪ ਗੋਇਲ ਨੂੰ ਤੁਸੀਂ 647-278-5000 ਦੇਣ 'ਤੇ ਕਾਲ ਕਰ ਲਿਓ। ਕੋਟੇਸ਼ਨ ਲਏ ਉਹਨਾਂ ਤੋਂ, ਤੁਹਾਡੇ 40-50-100 ਡਾਲਰ ਵੈਸੇ ਵੀ ਬਚ ਜਾਣਗੇ। ਰਿਨਿਊਅਲ ਆਈ ਹੋਈ ਆ ਮੋਰਗੇ ਸੋਰੀ ਇੰਸ਼ੋਰੈਂਸ ਦੀ, ਫਿਰ ਵੀ ਤੁਸੀਂ ਕਾਲ ਕਰਿਓ। 647-278-5000 ਤਿੰਨ ਨੰਬਰ ਆ। ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਦੋਸਤੋ। ਜਦੋਂ ਵੀ ਕਿਤੇ ਘਰ ਕਿਚਨ ਲਵਾਉਣੀ ਹੋਵੇ ਤਾਂ ਔਰਾ ਕਿਚਨ ਵਾਲਿਆਂ ਨੂੰ ਜ਼ਰੂਰ ਫੋਨ ਕਰਕੇ ਪੁੱਛੋ। 905-673-2872 ਨੰਬਰ ਆ, 9056732872। ਔਰਾ ਕਿਚਨਸ, ਐਕਸਲੈਂਟ ਕੁਆਲਿਟੀ, ਐਕਸਲੈਂਟ ਫਿਨਿਸ਼ਿੰਗ। ਮਤਲਬ ਜੇ ਇਹਨਾਂ ਦੀ ਕਿਚਨ 5-7 ਸਾਲ ਪੁਰਾਣੀ ਵੀ ਹੋ ਜਾਵੇ ਤਾਂ ਕੁਆਲਿਟੀ ਸਮਾਨ ਦੀ ਇੰਨੀ ਵਧੀਆ ਹੁੰਦੀ ਆ ਬਈ ਦੇਖਣ ਵਾਲਾ ਬੰਦਾ ਕਹਿੰਦਾ ਵੀ ਅਜੇ ਤਾਂ 2-4 ਮਹੀਨੇ ਪਹਿਲਾਂ ਹੀ ਬਣੀ ਆ। ਬਾਕੀ ਸਾਫ਼ ਸਫਾਈ ਤਾਂ ਤੁਸੀਂ ਆਪ ਰੱਖਣੀ ਆ ਜੀ, ਉਹ ਤਾਂ ਗੱਲ ਵੱਖਰੀ ਹੈ, ਪਰ ਇਹ ਹੈ ਕਿ ਕੁਆਲਿਟੀ ਵਾਲਾ ਸਮਾਨ ਆ ਜਿਹੜਾ ਵਰਤਦੇ ਨੇ ਔਰਾ ਕਿਚਨਸ ਵਾਲੇ। 905-673-2872 ਇਹਨਾਂ ਦਾ ਨੰਬਰ ਆ। ਬਹੁਤ ਵਾਰ ਜਦੋਂ ਬਿਲਡਰ ਵੀ ਆਪਾਂ ਨੂੰ ਬੁਲਾਉਂਦਾ ਕਲੋਜ਼ਿੰਗ ਤੋਂ ਪਹਿਲਾਂ ਵੀ ਕਿਹੜਾ ਕਿਹੜਾ ਸਮਾਨ ਘਰ ਲੱਗਣਾ, ਕੀ ਕੀ ਅਪਗ੍ਰੇਡ ਚਾਹੀਦੇ ਨੇ, ਕਿਚਨ ਦੇ ਜਦੋਂ ਅਪਗ੍ਰੇਡ ਦੇਣ ਲੱਗਦੇ ਤਾਂ ਵੱਡਾ ਸਾਰਾ ਬਿੱਲ ਆ ਜਿਹੜਾ ਬਣ ਜਾਂਦਾ। ਉਹਨਾਂ ਹਾਲਾਤਾਂ ਦੇ ਵਿੱਚ ਵੀ ਨਾ ਤੁਸੀਂ ਬੇਸਿਕ ਕਿਚਨ ਲੈ ਲਓ, ਕੋਈ ਪੈਸਾ ਲਾਉਣ ਦੀ ਲੋੜ ਨਹੀਂ। ਬਿਲਡਰ ਨੇ ਕਿਚਨ ਤਾਂ ਬੇਸਿਕ ਲਾ ਕੇ ਦੇਣੀ ਆ, ਕਲੋਜ਼ਿੰਗ ਤੋਂ ਬਾਅਦ ਦੇ ਵਿੱਚ ਔਰਾ ਕਿਚਨ ਵਾਲੇ ਨੂੰ ਕਹਿ ਦਿਓ ਸੋਹਣੀ ਜਿਹੀ ਕਿਚਨ ਬਣਾ ਦੇਣਗੇ, ਤੁਸੀਂ ਹੈਰਾਨ ਹੋਵੋਗੇ ਜਦੋਂ ਬਿੱਲ ਵੀ ਦੇਖੋਗੇ ਔਰਾ ਕਿਚਨ ਦਾ ਅਤੇ ਉਹ ਜਿਹੜੇ ਅਪਗ੍ਰੇਡ ਦੇ ਬਿੱਲ ਹੁੰਦੇ ਆ, ਕੰਪੈਰੀਜ਼ਨ ਕਰਕੇ ਦੇਖਿਓ, ਬੜਾ ਫਰਕ ਆ ਜੀ। ਔਰਾ ਕਿਚਨ ਦਾ ਨੰਬਰ 905-673-2872 ਹੈਗਾ ਜੀ। ਅਤੇ ਰਾਜਪਾਲ ਬਰਾੜ ਸਾਡੇ ਸਪੋਂਸਰ ਨੇ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਨੇ ਰਾਜਪਾਲ ਬਰਾੜ। ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਫੰਡਸ ਇਨਵੈਸਟ ਕਰਨੇ ਨੇ, ਐਜੂਕੇਸ਼ਨਲ ਐਜੂਕੇਸ਼ਨ ਪਲੈਨਸ ਕਰਾਉਣੀਆਂ ਨੇ ਬੱਚਿਆਂ ਦੀਆਂ, ਆਪਣੇ ਲਈ ਰਿਟਾਇਰਮੈਂਟ ਪਲੈਨਸ ਕਰਾਉਣੀਆਂ ਨੇ, ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਆ। ਰਾਜਪਾਲ ਬਰਾੜ ਦਾ ਨਾਂ ਜਿਹੜਾ ਯਾਦ ਰੱਖਣਾ ਜੀ, ਅਤੇ ਨੰਬਰ ਰਾਜਪਾਲ ਬਰਾੜ ਦਾ ਹੈਗਾ 416-917-1456। ਕੱਲ੍ਹ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਸੀ, ਅਤੇ ਆਪਾਂ ਸ਼ਹੀਦ ਭਗਤ ਸਿੰਘ ਦੀ ਪਰਸਨੈਲਿਟੀ ਬਾਰੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਖੈਰ, ਵਿੱਚੋਂ ਦੀ ਕੁਝ ਹੋਰ ਦੋ ਗੱਲਾਂ ਕਰ ਲਈਏ। ਕੱਲ੍ਹ 27 ਸਤੰਬਰ ਨੂੰ ਭਾਰਤ ਦੇ ਵਿੱਚ ਜਿਹੜੇ ਖੇਤੀ ਕਾਨੂੰਨ ਇੰਪਲੀਮੈਂਟ ਕਰਨ ਜਾ ਰਹੇ ਨੇ ਉਹ ਪਾਸ ਕੀਤੇ ਸੀਗੇ, ਅਤੇ ਕੱਲ੍ਹ ਭਾਰਤ ਬੰਦ ਦਾ ਸੱਦਾ ਸੀ। ਮੈਨੂੰ ਪਤਾ ਵੀ ਜਦੋਂ ਸਤੰਬਰ ਦੇ ਵਿੱਚ ਪਿਛਲੇ ਸਾਲ ਇਹ ਲਾਗੂ ਹੋਏ, ਉਸ ਤੋਂ ਬਾਅਦ ਬੜੀ ਡਿਸਕਸ਼ਨ ਹੁੰਦੀ ਸੀ, ਬਹੁਤ ਲੋਕ ਆ ਕੇ ਕਹਿੰਦੇ ਹੁੰਦੇ ਸੀ ਨਹੀਂ ਜੀ ਬਿੱਲ ਠੀਕ ਹੈ, ਆਹ ਹੈ ਜੀ ਉਹ, ਗੋਦੀ ਮੀਡੀਆ ਜਿੰਨਾ ਜੀ ਸਾਰਾ ਹੱਕ 'ਚ ਪ੍ਰਚਾਰ ਕਰਦਾ ਹੁੰਦਾ ਸੀ। ਪਰ ਹੌਲੀ 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 ਸਭ ਜਿਹੜੀ ਗਰਦ ਆ ਝੜ ਗਈ, ਧੂੜ ਝੜ ਗਈ, ਅਤੇ ਬਹੁ ਗਿਣਤੀ ਲੋਕ ਇਹ ਮੰਨਣ ਲੱਗ ਗਏ ਵੀ ਜੇ ਸੰਘਰਸ਼ ਕੀਤਾ ਜਾਣਾ ਚਾਹੀਦਾ ਤਾਂ ਇਸ ਤਰ੍ਹਾਂ ਹੀ ਸੰਘਰਸ਼ ਕੀਤਾ ਜਾਣਾ ਚਾਹੀਦਾ ਜਿਵੇਂ ਕਿਸਾਨਾਂ ਨੇ ਸੰਘਰਸ਼ ਕੀਤਾ। ਅਸਲ ਦੇ ਵਿੱਚ ਗੱਲ ਇਹ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੋਲਿਸੀਜ਼ ਇਹੋ ਜਿਹੀਆਂ ਆ ਰਹੀਆਂ ਨੇ ਬਈ ਜਿਹੜਾ ਵਰਕਰ ਆਮ ਜਿਹਦੇ ਕੋਲ ਆਪਣੇ ਸਰੀਰ ਤੋਂ ਬਿਨਾਂ ਕਮਾਈ ਦਾ ਕੋਈ ਸਾਧਨ ਹੈ ਹੀ ਨਹੀਂ, ਉਹਦਾ ਹੋਰ ਕਜੂੰਬਰ ਕੱਢਣ ਲੱਗੇ ਹੋਏ ਆ। ਭਾਰਤ ਦੇ ਵਿੱਚ ਇਹ ਪ੍ਰੋਸੈਸ ਇੰਨੀ ਤੇਜ਼ੀ ਨਾਲ ਚੱਲਿਆ ਹੋਇਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਕਾਨੂੰਨ ਵੀ ਇੰਪਲੀਮੈਂਟ ਹੋਣ ਜਾ ਰਿਹਾ ਕਿ ਕੋਈ ਹੜਤਾਲ ਨਹੀਂ ਕਰ ਸਕਦਾ, ਆਹ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ, ਆਪਣੀ ਰਿਜ਼ੈਂਟਮੈਂਟ ਨਹੀਂ ਸ਼ੋਅ ਕਰ ਸਕਦਾ, ਵਿਰੋਧ ਨਹੀਂ ਕਰ ਸਕਦਾ। ਊਂ ਇੱਥੇ ਮੋਦੀ ਜੀ ਆ ਕੇ ਕਹਿ ਕੇ ਗਏ ਕਿ ਭਾਰਤ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਤੁਹਾਨੂੰ ਤਾਂ ਹੁਣ ਜ਼ਿਆਦਾ ਪਤਾ ਡੈਮੋਕ੍ਰੇਸੀ ਦਾ, ਜੇ ਇੰਨੀ ਸੋਹਣੀ ਡੈਮੋਕ੍ਰੇਸੀ ਹੁੰਦੀ ਤਾਂ ਭਾਈ ਅਸੀਂ ਫਿਰ ਆਪਣਾ ਦੇਸ਼ ਆਪਦੀ ਧਰਤੀ ਛੱਡ ਕੇ ਇੱਥੇ ਕਿਉਂ ਆਉਂਦੇ, ਉੱਥੇ ਹੀ ਫਿਰ ਡੈਮੋਕ੍ਰੇਸੀ ਦੇ ਨਜ਼ਾਰੇ ਲੈਂਦੇ। ਅਤੇ ਜਿਨ੍ਹਾਂ ਨੇ ਉੱਥੋਂ ਦੀ ਡੈਮੋਕ੍ਰੇਸੀ ਦੇ ਨਜ਼ਾਰੇ ਲਏ ਆ ਉਹਨਾਂ ਨੂੰ ਪਤਾ ਵੀ ਉਹ ਕਿਹੋ ਜਿਹੀ ਡੈਮੋਕ੍ਰੇਸੀ ਆ, ਕਿਹੋ ਜਿਹਾ ਲੋਕਤੰਤਰ ਆ ਉਹ। ਬਾਕੀ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਦੀਆਂ ਲੂੰਬੜ ਚਾਲਾਂ ਵੇਖ ਕੇ ਤੁਹਾਨੂੰ ਵੈਸੇ ਹੀ ਪਤਾ ਲੱਗ ਜਾਂਦਾ, ਹਾਸਾ ਆਉਣ ਲੱਗ ਜਾਂਦਾ ਬੰਦੇ ਨੂੰ ਵੀ ਜੇ ਇਹ ਡੈਮੋਕ੍ਰੇਸੀ ਹੁੰਦੀ ਹੈ ਤਾਂ ਡਾਂਗੋਕ੍ਰੇਸੀ ਫਿਰ ਕਿਹੋ ਜਿਹੀ ਹੁੰਦੀ ਆ। ਮਤਲਬ ਗੱਦੀਆਂ ਦੀ ਖਾਤਰ ਇਹੋ ਜਿਹਾ ਕੁਛ ਕਰਦੇ ਨੇ, ਇੱਕ ਵਾਰੀ ਜਿਹੜਾ ਗੱਦੀ ਦੇ ਉੱਤੇ ਬੈਠ ਜੇ ਨਾ ਉਹ ਉੱਠਦਾ ਹੀ ਨਹੀਂ। ਮੈਨੂੰ ਯਾਦ ਆ ਭਾਅ ਜੀ ਗੁਰਸ਼ਰਨ ਸਿੰਘ ਦਾ ਇੱਕ ਡਰਾਮਾ ਹੁੰਦਾ ਸੀ ਜੰਗੀ ਰਾਮ ਦੀ ਹਵੇਲੀ। ਭਾਅ ਜੀ ਗੁਰਸ਼ਰਨ ਸਿੰਘ ਦੀ ਗੱਲ ਵੀ ਅੱਜ ਕਰਨੀ ਸੀ। ਇਹਨਾਂ ਦਿਨਾਂ ਦੇ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਵੀ ਕੁਝ ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ। ਸਾਰੀ ਉਮਰ ਉਹਨਾਂ ਨੇ ਵੀ ਲੋਕਾਂ ਦੇ ਲੇਖੇ ਹੀ ਲਾਈ ਆ, ਹਰ ਇੱਕ ਗਲਤ ਗੱਲ ਨੂੰ ਗਲਤ ਕਹਿਣਾ ਅਤੇ ਥੀਏਟਰ ਰਾਹੀਂ ਲੋਕਾਂ ਨੂੰ ਚੰਗਾ ਕਰਨ ਲਈ ਪ੍ਰੇਰਣਾ ਦੇਣੀ, ਇਹ ਭਾਅ ਜੀ ਗੁਰਸ਼ਰਨ ਸਿੰਘ ਨੇ ਕੀਤਾ। ਉਹਨਾਂ ਦਾ ਨਾਟਕ ਸੀ ਇੱਕ ਜੰਗੀ ਰਾਮ ਦੀ ਹਵੇਲੀ। ਉਹ ਜੰਗੀ ਰਾਮ ਦੀ ਹਵੇਲੀ ਦਾ ਹੁਣ ਮੈਂ ਸ਼ਬਦਾਂ ਰਾਹੀਂ ਤਾਂ ਨਹੀਂ ਦੱਸ ਸਕਦਾ, ਉਹਦੇ 'ਚ ਆਹ ਹੀ ਕੁਛ ਸੀ ਬਈ ਇੱਕ ਬੰਦਾ ਗੱਦੀ 'ਤੇ ਬਹਿੰਦਾ, ਦੂਜਾ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰਦਾ, ਦੂਜਾ ਬੈਠ ਜਾਂਦਾ, ਦੂਜਾ ਇਸ ਤਰ੍ਹਾਂ ਬੈਠ ਜਾਂਦਾ ਵੀ ਉਹਦਾ ਪਿਛਲਾ ਪਾਸਾ ਜਿਹੜਾ ਗੱਦੀ ਦੇ ਨਾਲ ਹੀ ਚਿਪਕ ਜਾਂਦਾ, ਉਹ ਨਹੀਂ ਫਿਰ ਥੱਲੇ ਉੱਤਰਦਾ। ਇਹ ਹਾਲ ਆ ਜੀ ਜਿਹਨੂੰ ਡੈਮੋਕ੍ਰੇਸੀ ਕਿਹਾ ਜਾਂਦਾ, ਖਾਸ ਕਰਕੇ ਜਿਹੜੇ ਦੇਸ਼ ਤੋਂ ਦੇਸ਼ ਦੇ ਵਿੱਚੋਂ ਅਸੀਂ ਆਏ ਹਾਂ। ਕਾਂਗਰਸ ਪਹਿਲਾਂ ਇੰਨੇ ਸਾਲ ਲੋਕਾਂ ਨੂੰ ਬੇਵਕੂਫ ਬਣਾਉਂਦੀ ਰਹੀ, ਅਕਾਲੀ ਪੰਥ ਦੇ ਨਾਂ 'ਤੇ ਲੋਕਾਂ ਨੂੰ ਲੁੱਟਦੇ ਰਹੇ, ਬੀਜੇਪੀ ਵਾਲੇ ਹੁਣ ਸੱਤਾ ਦੇ ਉੱਤੇ ਚੜ੍ਹੇ ਆ, ਇਹ ਕਹਿੰਦੇ ਸੀ ਸਭ ਤੋਂ ਵੱਡੇ ਦੇਸ਼ ਭਗਤਾਂ, ਇਹਨਾਂ ਦੇ ਵੱਡੇ ਵਡੇਰੇ ਸੀ ਜਿਹੜੇ ਉਹ ਜਿਹੜੇ ਬ੍ਰਿਟਿਸ਼ ਹਕੂਮਤ ਸੀ ਉਹਨਾਂ ਦੀ ਚਮਚਾਗਿਰੀ ਕਰਦੇ ਰਹੇ, ਉਹਨਾਂ ਤੋਂ ਮਾਫ਼ੀਆਂ ਮੰਗ ਕੇ ਜੇਲ੍ਹਾਂ ਦੇ ਵਿੱਚੋਂ ਬਾਹਰ ਆਏ, ਅਤੇ ਇਹ ਕਹਿੰਦੇ ਜੀ ਅਸੀਂ ਸਭ ਤੋਂ ਵੱਡੇ ਦੇਸ਼ ਭਗਤ ਹਾਂ, ਇਹ ਕਹਿੰਦੇ ਜੀ ਅਸੀਂ ਰਾਮ ਰਾਜ ਲੈ ਕੇ ਆਉਣਾ, ਰਾਮ ਦੇ ਨਾਂ ਦੇ ਉੱਤੇ ਮੰਦਰ ਬਣਾ ਕੇ ਕਹਿੰਦੇ ਲੋਕਾਂ ਦੀ ਕਿਸਮਤ ਸੁਧਾਰ ਦੇਣੀ ਹੈ, ਵੀ ਜਿਹੜੇ ਰਾਮ ਦੇ ਕੋਨਸੈਪਟ ਨੇ ਹਜ਼ਾਰਾਂ ਸਾਲਾਂ ਦੇ ਵਿੱਚ ਲੋਕਾਂ ਦੀ ਕਿਸਮਤ ਨਹੀਂ ਸੁਧਾਰੀ ਅਤੇ ਤੁਸੀਂ ਇੱਕ ਮੰਦਰ ਬਣਾ ਕੇ ਕਿਵੇਂ ਸੁਧਾਰ ਦਿਓਗੇ, ਬਾਕੀ ਪਿੰਡ ਪਿੰਡ 'ਚ ਮੰਦਰ ਬਣੇ ਹੋਏ ਨੇ, ਕਿਵੇਂ ਲੋਕਾਂ ਦੀ ਕਿਸਮਤ ਮੰਦਰ ਬਣਾ ਕੇ ਸੁਧਰ ਜੂ? ਅੱਛਾ ਫਿਰ ਆਪਣੇ ਵਾਲੇ ਕੀ ਸੋਚਦੇ ਨੇ, ਉਹ ਕਹਿੰਦੇ ਜੀ ਗੁਰਦੁਆਰੇ ਬਣਾ ਕੇ ਸੁਧਰ ਜੂ, ਹਰੇਕ ਪਿੰਡ 'ਚ ਗੁਰਦੁਆਰਾ ਵੀ ਹੈ ਮੰਦਰ ਵੀ, ਗੁਰਦੁਆਰੇ ਦਾ ਤਿੰਨ ਤਿੰਨ ਚਾਰ ਚਾਰ ਆ, ਉਹ ਮੈਂ ਤਾਂ ਗੱਲ ਕਰ ਰਿਹਾ ਕਿ ਮੈਨੂੰ ਕੋਈ ਐਂ ਨਾ ਸਮਝੇ ਵੀ ਮੈਂ ਪਤਾ ਨਹੀਂ ਰਾਮ ਮੰਦਰ ਦੇ ਖਿਲਾਫ਼ ਬੋਲ ਰਿਹਾ, ਮੈਂ ਕਿਸੇ ਦੇ ਹੱਕ 'ਚ ਆ, ਮੈਂ ਕਿਸੇ ਦੇ ਹੱਕ ਕੁਝ ਨਹੀਂ ਹੈਗਾ ਦੋਸਤੋ, ਧਰਮ ਦੇ ਨਾਂ 'ਤੇ ਰਾਜ ਆ ਜਿਹੜਾ ਉਹ ਸਮਾਜ ਦੇ ਨਾਂ ਦੇ ਉੱਤੇ ਘੋੜਾ ਕਲੰਕ ਆ, ਇਹ ਭਗਤ ਸਿੰਘ ਕਹਿੰਦਾ, ਭਗਤ ਸਿੰਘ ਦੀ ਪੁਸਤਕ ਪੜ੍ਹੋ, ਤੁਸੀਂ ਕਹੋਗੇ ਮੈਂ ਅਸੀਂ ਸਵੇਰੇ ਸਵੇਰੇ ਪਾਠ ਪੂਜਾ ਕਰਕੇ ਆਏ ਹਾਂ, ਕਿਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ। ਦੇਖੋ ਜੀ ਮੇਰੀ ਡਿਊਟੀ ਹੈ, ਭਗਤ ਸਿੰਘ ਦਾ ਜਨਮ ਦਿਨ ਸੀ ਕੱਲ੍ਹ, ਅਤੇ ਭਗਤ ਸਿੰਘ ਦੀ ਇੱਕ ਪੁਸਤਕ ਭਗਤ ਸਿੰਘ ਦੀ ਇੱਕ ਲੇਖ ਆ ਪੂਰੇ ਦਾ ਪੂਰਾ, ਮੈਂ ਨਾਸਤਿਕ ਕਿਉਂ ਹਾਂ, ਉਹਦੇ 'ਚ ਉਹ ਵਿਆਖਿਆ ਦਿੰਦਾ ਭਗਤ ਸਿੰਘ, ਕਹਿੰਦਾ ਜਿਹੜੇ ਸਰਵ ਸ਼ਕਤੀਮਾਨ ਰੱਬ ਦੇ ਅੱਗੇ ਤੁਸੀਂ ਡੰਡੌਤ ਕਰਦੇ ਹੋ ਸਵੇਰ ਤੋਂ ਸ਼ਾਮ ਤਾਈਂ, ਉਹਦਾ ਰੋਲ ਵੀ ਪਰਖ ਕੇ ਵੇਖ ਲਓ ਕਿਤੇ ਸੱਚੀ ਤੁਹਾਡੀ ਜ਼ਿੰਦਗੀ 'ਚ ਕੁਛ ਕਰਦਾ ਕਿ ਨਹੀਂ ਕਰਦਾ। ਉਹ ਕਹਿੰਦਾ ਜੇ ਦਿਆਲੂ ਕਿਰਪਾਲੂ ਆ, ਜੇ ਇਹਨੂੰ ਤਰਸ ਆ ਜਾਂਦਾ ਤਾਂ ਫਿਰ ਭਾਰਤੀ ਲੋਕ ਨੇ ਜਿਹੜੇ ਕਰੋੜਾਂ ਦੀ ਗਿਣਤੀ ਦੇ ਵਿੱਚ ਇਹ ਕੀੜਿਆਂ ਵਰਗੀ ਜ਼ਿੰਦਗੀ ਜਿਉਂ ਰਹੇ ਨੇ, ਰੋਜ਼ ਰੀਂਗ ਰੀਂਗ ਕੇ ਜ਼ਿੰਦਗੀ ਜਿਉਂਦੇ ਨੇ, ਅਨਿਆਂ ਦੇ ਉੱਤੇ ਉਸਰਿਆ ਹੋਇਆ ਇਹ ਸਮਾਜ ਆ, ਅਤੇ ਕਿੱਥੇ ਬੈਠਾ ਤੁਹਾਡਾ ਦਿਆਲੂ ਕਿਰਪਾਲੂ ਜਿਹਨੂੰ ਕਹਿੰਦੇ ਹਾਂ ਕਿ ਉਹ ਰਹਿਮਤਾਂ ਬਖਸ਼ਦਾ, ਸਵੇਰ ਤੋਂ ਸ਼ਾਮ ਤਾਈਂ ਟੱਲ ਖੜਕਾਉਂਦੇ ਰਹਿੰਦੇ ਹੋ, ਲੋਕਾਂ ਦੇ ਕੰਨਾਂ ਦੇ ਵਿੱਚ ਤੁਸੀਂ ਧੱਕੇ ਦੇ ਨਾਲ ਆਵਾਜ਼ਾਂ ਪਾਉਂਦੇ ਹੋ, ਉਹ ਦਲੀਲਾਂ ਦਿੰਦਾ ਜੀ ਬਕਾਇਦਾ। ਅਤੇ ਸਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਵੀ ਅਮਲੀ ਰੂਪ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਜ਼ਰੂਰਤ ਹੁੰਦੀ ਹੈ ਤਾਂ ਸਾਡੇ ਵਰਗਾ ਇਨਸਾਨ ਹੀ ਸਾਡੀ ਮਦਦ ਕਰਦਾ, ਵਿਗਿਆਨ ਹੀ ਸਾਡੀ ਮਦਦ ਕਰਦਾ, ਕੋਈ ਉੱਤੋਂ ਨਹੀਂ ਵੜਦਾ। ਨਹੀਂ ਯਕੀਨ ਆ ਕਰੋਨਾ 'ਚ ਦੇਖ ਲਓ, ਸਭ ਗੁਰਦੁਆਰੇ ਮੰਦਰ ਮਸੀਤਾਂ ਚਰਚ ਸਭ ਬੰਦ ਹੋ ਗਏ, ਉਹ ਕਹਿੰਦੇ ਜੀ ਟੀਕਾ ਲਓ ਟੀਕਾ ਤਾਂ ਬਚ ਜਾਓਗੇ, ਕਰੋ ਭਗਤੀ। ਫਿਰ ਅੱਜ ਇਹਨਾਂ ਨੇ ਨਹੀਂ ਲਵਾਇਆ ਸੀ ਨਾ ਇੱਥੇ ਉਹ ਅਲਬਰਟਾ 'ਚ, ਦੇਖੋ ਜਾ ਕੇ ਕੀ ਹਾਲ ਆ, ਜਾਂ ਜਿਨ੍ਹਾਂ ਨੂੰ ਟੀਕੇ ਮਿਲੇ ਹੀ ਨਹੀਂ ਉਹਨਾਂ ਦੇਸ਼ਾਂ ਜਾ ਕੇ ਵੇਖੋ ਕੀ ਹਾਲ ਆ। ਮੈਂ ਕਦੀ ਇੱਕ ਬਿਮਾਰੀ ਦੀ ਗੱਲ ਨਹੀਂ ਕਰਦਾ, ਆ ਹੁਣ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਣਾ ਤੇ 2-3 ਮਿੰਟ ਦੇ ਵਿੱਚ ਐਂਬੂਲੈਂਸ ਪਹੁੰਚੂ, ਐਂਬੂਲੈਂਸ ਨੇ ਬਚਾਉਣਾ, ਕਿਸੇ ਰੱਬ ਭਗਵਾਨ ਨੇ ਤੁਹਾਨੂੰ ਬਚਾਉਣਾ ਨਹੀਂ। ਜਿੰਨੇ ਮਰਜ਼ੀ ਪਾਠ ਕਰ ਲਓ, ਪੂਜਾ ਕਰ ਲਓ, ਗੁਰਦੁਆਰਿਆਂ ਦੇ ਵਿੱਚ ਜਾ ਕੇ ਤੁਸੀਂ ਸਾਰਾ ਦਿਨ ਬਿਤਾਓ, ਮੰਦਰਾਂ 'ਚ ਟੱਲ ਖੜਕਾ ਲਓ, ਕੁਛ ਮਰਜ਼ੀ ਕਰੀ ਜਾਓ, ਪਰ ਮਨੁੱਖੀ ਜ਼ਿੰਦਗੀ ਆ ਜਿਹੜੀ ਉਹਨੂੰ ਜੇ ਬਚਾਉਣਾ ਨਾ ਤਾਂ ਉਹ ਡਾਕਟਰਾਂ ਨੇ ਬਚਾਉਣਾ, ਵਿਗਿਆਨੀਆਂ ਨੇ ਬਚਾਉਣਾ। ਅਤੇ ਜਦੋਂ ਇਹ ਮਨੁੱਖੀ ਜੀਵਨ ਆ ਜਿਹੜਾ ਇਹ ਖਤਮ ਹੋਣਾ ਹੋਇਆ ਨਾ, ਇਹ ਫਿਰ ਤੁਸੀਂ ਤਾਂ ਕਹਿੰਦੇ ਨਾ ਉੱਪਰਲੇ ਦੀ ਕਿਰਪਾ ਨਾਲ ਖਤਮ ਹੋਊਗਾ, ਉਹ ਉੱਪਰਲਾ ਫਿਰ ਇਹਦਾ ਮਤਲਬ ਤਮਾਸ਼ ਵੀ ਨਹੀਂ ਆ, ਉਹ ਜੰਮ ਦਿੰਦਾ ਅਤੇ ਉਹ ਖਤਮ ਕਰੀ ਜਾਂਦਾ। ਅਸੀਂ ਇਹ ਸਵਾਲਾਂ ਬਾਰੇ ਸੋਚਿਆ ਨਹੀਂ, ਭਗਤ ਸਿੰਘ ਸੋਚਦਾ ਇਹਨਾਂ ਸਵਾਲਾਂ ਬਾਰੇ, ਆਲਾ ਦੁਆਲਾ ਕੁਦਰਤ ਆ। ਹੁਣ ਤੁਸੀਂ ਹੁਣ ਬਹੁਤੀ ਵਾਰ ਦਾ ਨਾ ਜਦੋਂ ਲੋਕਾਂ ਤੋਂ ਜਵਾਬ ਨਹੀਂ ਦਿੱਤਾ ਜਾਂਦਾ ਰੱਬ ਅਤੇ ਕੁਦਰਤ, ਉਹ ਰੱਬ ਉਹ ਕੁਦਰਤ ਨੂੰ ਹੀ ਰੱਬ ਕਹਿ ਦਿੰਦਾ, ਕੁਦਰਤ ਰੱਬ ਨਹੀਂ ਦੋਸਤੋ, ਕੁਦਰਤ ਨੇਚਰ ਆਲੇ ਦੁਆਲੇ, ਆਲੇ ਦੁਆਲੇ ਜੋ ਵੀ ਸਾਡੇ ਕੁਛ ਪਿਆ ਨੇਚਰ ਆ, ਸਵੈ ਚਾਲਤ ਆ, ਇਹ ਸੈਲਫ ਮੈਨੇਜਡ ਆ, ਇਸ ਤਰ੍ਹਾਂ ਹੀ ਸੀ ਇਹ ਆਪਣੀ ਰੂਪ ਬਦਲਦੀ ਹੈ। ਕੰਜ਼ਰਵੇਸ਼ਨ ਆਫ ਮੈਟਰ ਜਿਹਨੇ ਸਾਇੰਸ ਪੜ੍ਹੀ ਆ, ਲਾਅ ਆਫ ਕੰਜ਼ਰਵੇਸ਼ਨ ਆਫ ਮੈਟਰ ਤਾਂ ਪੜ੍ਹਿਆ ਹੀ ਹੋਊਗਾ ਨਾ, ਕਿ ਪਦਾਰਥ ਆਪਣਾ ਰੂਪ ਬਦਲਦਾ, ਪਦਾਰਥ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਪਦਾਰਥ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ, ਅਨੰਤ ਸਮੇਂ ਤੋਂ ਇਹ ਇਸ ਤਰ੍ਹਾਂ ਹੀ ਪਿਆ, ਇਹਨੇ ਇਸੇ ਤਰ੍ਹਾਂ ਰਹਿਣਾ, ਇਹਦਾ ਰੂਪ ਬਦਲਦਾ ਰਹਿਣਾ। ਅਤੇ ਰੱਬ ਜੀ ਫਿਰ ਕਿੰਨੇ ਦਿਆਲੂ ਕਿਰਪਾਲੂ ਆ, ਐਡੀ ਵੱਡੀ ਦੁਨੀਆ, ਇਹ ਤਾਂ ਜੇ ਸਾਇੰਸ ਖੋਜਣ 'ਤੇ ਲੱਗੀ ਹੋਈ ਆ, ਉਹ ਰੱਬ ਜੀ ਨੂੰ ਫਿਰ ਧਰਤੀ 'ਤੇ ਹੀ ਬੰਦਾ ਭੇਜਣ ਦੇ ਲਈ ਮਿਲਿਆ, ਹੈਰਾਨੀ ਦੀ ਗੱਲ ਆ। ਇੱਕ ਹੋਰ ਮਹਾਨ ਫਿਲੋਸਫਰ ਲਿਖਦਾ, ਇਹ ਸਾਡੇ ਮਨ ਦੀ ਕਰਾਮਾਤ ਆ, ਰੱਬ ਨੂੰ ਅਸੀਂ ਪੈਦਾ ਕੀਤਾ, ਰੱਬ ਦਾ ਕੋਨਸੈਪਟ ਅਸੀਂ ਪੈਦਾ ਕੀਤਾ। ਬਹੁਤ ਲੋਕਾਂ ਨੇ ਚੰਗਿਆਈ 'ਚੋਂ ਵੀ ਸਮਝਦੇ ਨੇ, ਕਹਿੰਦੇ ਜੀ ਗੁੱਡਨੈਸ ਇਜ਼ ਗੋਡ, ਦੂਸਰੇ ਪਾਸੇ ਲੋਕ ਇਹ ਵੀ ਕਹਿੰਦੇ ਆ ਕਿ ਜੇ ਅਸੀਂ ਗੁੱਡ ਕਰਨ ਦੇ ਸਾਨੂੰ ਗੋਡ ਦੀ ਵੀ ਜ਼ਰੂਰਤ ਨਹੀਂ ਹੈਗੀ, ਇਹ ਤਾਂ ਬੰਦੇ ਦਾ ਕਰਮ ਆ, ਬੰਦੇ ਦਾ ਕੰਮ ਆ, ਉਹਨੇ ਚੰਗੇ ਕੰਮ ਕਰਨੇ ਆ। ਹਿਊਮਨਿਜ਼ਮ, ਹਿਊਮਨਿਸਟ ਥਿੰਕਿੰਗ, ਇਹ ਸਭ ਤੋਂ ਵੱਡੀ ਸੋਚ ਆ ਜਿਹੜੀ ਉਹ ਹੋਣੀ ਚਾਹੀਦੀ ਹੈ। ਇੱਕ ਵਿਅਕਤੀ ਇੱਕ ਫਿਲੋਸਫਰ ਨੇ ਕਿਹਾ ਵੀ ਜਿਹੋ ਜਿਹਾ ਜੀਵ ਹੁੰਦਾ ਉਹੋ ਜਿਹਾ ਹੀ ਆਪਣਾ ਜਿਹੜਾ ਕਰਤਾ ਜਾਂ ਆਪਣਾ ਰੱਬ ਆ ਘੜ ਲੈਂਦਾ, ਜਿਹੋ ਜਿਹੀ ਧਰਤੀ ਦੇ ਉੱਤੇ ਜਿਹੋ ਜਿਹੇ ਲੋਕ ਹੋਏ ਉਹਨਾਂ ਨੇ ਆਪੋ ਆਪਣੇ ਰੱਬ ਉਸਾਰ ਲਏ। ਮੈਨੂੰ ਬੜੀ ਹੈਰਾਨੀ ਹੁੰਦੀ ਜਦੋਂ ਮੈਂ ਸੋਚਦਾ ਬਈ ਜਿਹੜਾ ਚੀਨਿਆਂ ਦਾ ਰੱਬ ਆ ਨਾ ਉਹ ਪੰਜਾਬੀਆਂ ਦੇ ਰੱਬ ਵਰਗਾ ਨਹੀਂ ਹੋ ਸਕਦਾ ਗਾ, ਜਿਹੜਾ ਮੁਸਲਮਾਨਾਂ ਦਾ ਰੱਬ ਆ ਉਹ ਇਸਾਈਆਂ ਦੇ ਰੱਬ ਵਰਗਾ ਨਹੀਂ ਹੋ ਸਕਦਾ, ਜਿਹੜਾ ਸਾਊਥ ਇੰਡੀਅਨ ਦਾ ਰੱਬ ਆ ਉਹ ਨੌਰਥ ਇੰਡੀਅਨ ਦੇ ਰੱਬ ਵਰਗਾ ਨਹੀਂ ਹੋ ਸਕਦਾ। ਤੁਸੀਂ ਕਹੋਗੇ ਜੀ ਰੱਬ ਦਾ ਸਾਹਿਬ ਇੱਕੋ ਹੀ ਆ, ਇਹ ਸਭ ਗੱਲਾਂ ਨੇ ਜੀ। ਜੇ ਰੱਬ ਇੱਕੋ ਆ ਤੇ ਅੱਡ ਅੱਡ ਧਰਮਾਂ ਵਾਲੇ ਆਪਣੇ ਫਿਰ ਟੱਲ ਕਿਉਂ ਖੜਕਾਉਂਦੇ ਨੇ ਅੱਡ ਅੱਡ ਤਰ੍ਹਾਂ ਦੇ? ਤੁਸੀਂ ਕਰੋ ਧਰਮ ਵਾਲਿਆਂ ਨੂੰ ਇਕੱਠਾ, ਉਹਨਾਂ ਨੂੰ ਪੁੱਛੋ ਵੀ ਰੱਬ ਇੱਕੋ ਆ, ਉਹ ਕਹਿਣਗੇ ਨਹੀਂ ਜੀ ਸਾਡਾ ਰੱਬ ਤਾਂ ਅੱਲਾ, ਉਹ ਕਹਿਣਗੇ ਸਾਡਾ ਤਾਂ ਵਾਹਿਗੁਰੂ ਆ, ਉਹ ਕਹਿਣਗੇ ਸਾਡਾ ਭਗਵਾਨ, ਉਹ ਕਹਿਣਗੇ ਸਾਡਾ ਗੋਡ। ਜੇ ਇੱਕੋ ਹੀ ਆ ਭਾਈ ਫਿਰ ਲੜਦੇ ਕਿਉਂ ਆ? ਫਿਰ ਕਿਉਂ ਲੜਦੇ ਨੇ ਆਪਸ ਵਿੱਚ? ਦੀ ਭਗਤ ਸਿੰਘ ਨਾ ਸਾਰੇ ਸਵਾਲਾਂ ਨੂੰ ਸੰਬੋਧਨ ਹੁੰਦਾ, ਉਹਦੀਆਂ ਗੱਲਾਂ ਸੁਣ ਕੇ ਨਾ ਤੁਸੀਂ ਹੱਸਦੇ ਵੀ ਹੋ, ਤੁਹਾਨੂੰ ਅਫਸੋਸ ਵੀ ਹੁੰਦਾ ਵੀ ਇਹੋ ਜਿਹਾ ਮਹਾਨ ਇਨਸਾਨ ਛੋਟੀ ਉਮਰ 'ਚ ਚਲਾ ਗਿਆ। ਕਾਸ਼ ਸਾਡੇ ਕੋਲ ਕੁਝ ਹੋਰ ਭਗਤ ਸਿੰਘ ਹੁੰਦੇ ਤਾਂ ਸ਼ਾਇਦ ਸਾਡੀ ਜ਼ਿੰਦਗੀ ਆ ਜਿਹੜੀ ਉਹ ਹੋਰ ਸੋਹਣੀ ਹੋ ਜਾਂਦੀ। ਉਹ ਫਿਲਾਸਫਰ ਦੀ ਗੱਲ ਤਾਂ ਵਿੱਚ ਹੀ ਰਹਿ ਗਈ ਜੀ। ਉਹ ਕਹਿੰਦਾ ਜੇ ਮੱਛਰਾਂ ਨੂੰ ਸੋਝੀ ਹੁੰਦੀ ਤਾਂ ਮੱਛਰਾਂ ਦਾ ਜਿਹੜਾ ਰੱਬ ਆ ਨਾ ਉਹ ਸਭ ਤੋਂ ਵੱਡਾ ਸੋਹਣਾ ਮੱਛਰ ਹੁੰਦਾ, ਜਿਹਦੇ ਬਹੁਤ ਵੱਡੀ ਸੋਹਣੀ ਜੀ ਪਤਲੀ ਜਿਹੀ ਸਰਿੰਜ ਹੁੰਦੀ ਤਾਂ ਕਿ ਉਹ ਦੂਜਿਆਂ ਦਾ ਖੂਨ ਚੂਸ ਸਕਦਾ। ਜੇ ਸ਼ੇਰਾਂ ਨੂੰ ਸੋਝੀ ਹੁੰਦੀ ਨਾ, ਸ਼ੇਰਾਂ ਨੇ ਆਪਣਾ ਰੱਬ ਇਹੋ ਜਿਹਾ ਸਿਰਜਣਾ ਸੀ ਜਿਹੜਾ ਸਭ ਤੋਂ ਤਕੜਾ ਸ਼ੇਰ ਹੁੰਦਾ ਤਾਂ ਕਿ ਵਧੀਆ ਸ਼ਿਕਾਰ ਕਰ ਸਕਦਾ। ਜੇ ਹਿਰਨਾਂ ਨੂੰ ਸੋਝੀ ਹੁੰਦੀ ਨਾ ਤੇ ਹਿਰਨਾਂ ਨੇ ਇਹੋ ਜਿਹੇ ਰੱਬ ਦਾ ਕਨਸੈਪਟ ਲੈ ਕੇ ਆਉਣਾ ਸੀ ਜਿਹੜਾ ਬਹੁਤ ਤੇਜ਼ ਭੱਜ ਸਕਦਾ ਹੁੰਦਾ। ਹੁਣ ਸੋਚੋ ਜੇ ਬਾਂਦਰਾਂ ਨੂੰ ਸੋਝੀ ਹੁੰਦੀ ਤੇ ਬਾਂਦਰਾਂ ਦਾ ਰੱਬ ਕਿਹੋ ਜਿਹਾ ਹੁੰਦਾ? ਤੁਸੀਂ ਸੋਚੋ ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਗੱਲਾਂ ਕਰਦੇ ਹਾਂ ਹੋਰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਏ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਜ ਸਾਡੀਆਂ ਇਨਕਮਿੰਗ ਕਾਲ ਬੰਦ ਸੀ ਪਰ ਪਤਾ ਨਹੀਂ ਕਿਵੇਂ ਇੱਕ ਸੱਜਣ ਕਾਲ ਕਰ ਰਹੇ, ਇਹਨਾਂ ਦੀ ਕਾਲ ਲੱਗ ਵੀ ਗਈ। ਨਿੱਘਾ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਅੱਛਾ, ਜੋ ਵਿਚਾਰਾਂ ਚੱਲ ਰਹੀਆਂ ਮੈਂ ਸੁਣਦਾ ਪਿਆ ਸੀ ਬੜੇ ਧਿਆਨ ਦੇ ਨਾਲ।
ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ ਸੁਣਨ ਲਈ।
ਪਰ ਮੈਨੂੰ ਲੱਗਦਾ ਇਹ ਵਿਚਾਰਾਂ ਜਿਹੜੀਆਂ ਨਾ ਇਹ
ਸ਼ਾਮ ਨੂੰ ਕਰਨੀਆਂ ਚਾਹੀਦੀਆਂ, ਸਵੇਰੇ ਨਹੀਂ ਕਰਨੀਆਂ
ਚਾਹੀਦੀਆਂ? ਨਹੀਂ ਨਹੀਂ ਨਹੀਂ, ਇਹ ਡਿਬੇਟ ਮੰਗਦੀਆਂ ਨੇ,
ਡਿਬੇਟ ਮੰਗਦੀਆਂ
ਨੇ। ਹਾਂ, ਇਹ ਡਿਬੇਟ ਮੰਗਦੀਆਂ ਨੇ ਇਸ ਕਰਕੇ ਕਿ ਇਹ ਲਾਇਸੈਂਸ ਕੌਣ ਤੇ ਕਿੱਥੋਂ ਪ੍ਰਾਪਤ ਕਰ ਲੈਂਦਾ ਕਿ ਮੈਂ ਜੋ ਪੜ੍ਹ ਲਿਆ
ਹਾਂਜੀ
ਉਹ 18 ਹੈ ਤੇ ਇਸ ਤੋਂ ਅੱਗੇ ਕੁਛ ਨਹੀਂ।
ਯਾ ਬਿਲਕੁਲ, ਇਹੀ ਭਗਤ ਸਿੰਘ ਕਹਿੰਦਾ ਜੀ, ਬਿਲਕੁਲ।
ਲੇਕਿਨ ਮੈਂ ਮਾਫ਼ੀ ਚਾਹੁੰਦਾ ਟੂ ਬੀ ਡਿਫਰ ਕਿ ਜੋ ਮੈਂ ਸੁਣ ਰਿਹਾ ਮੈਨੂੰ ਉਹ ਚੋਂ ਇਹ ਥੋੜੀ ਜੀ ਨੇਚਰ ਫੀਲ ਹੋ ਰਹੀ ਹੈ ਕਿ ਜੇ ਹੁਣ ਨਿੱਕੇ ਜਿਹਾ ਲੌਜਿਕ ਦੇਵਾਂਗਾ, ਜ਼ਿਆਦਾ ਸਮਾਂ ਤਾਂ ਹੈ ਨਹੀਂ ਹੈ, ਤੁਹਾਨੂੰ ਵੀ ਪਤਾ ਹੈ।
ਕੋਈ ਨਹੀਂ, ਸ਼ਾਮ ਨੂੰ ਫਿਰ ਆਪਣਾ ਸਮਾਂ 3-4 ਤੱਕ।
ਦੈਟਸ ਗੁੱਡ ਕਿ ਜੇ ਧਰਮਾਂ ਵਾਲੇ ਲੋਕੀ ਆਪਸ ਦੇ ਵਿੱਚ ਲੜਦੇ ਨੇ ਵਾਹਿਗੁਰੂ ਜਾਂ ਅੱਲਾਹ ਦੇ ਨਾਂ ਦੇ ਨਾਲ, ਤੇ ਇਟ ਇਜ਼ ਨਾਟ ਅ ਮੈਟਰ ਆਫ ਕਿ ਸਾਡਾ ਧਰਮ ਵੱਖਰਾ ਹੈ, ਇਟ ਇੱਕ ਡਿਫਰੈਂਟ ਸੋਚ ਹੈ ਕਿ ਵੀ ਆਰ ਦਾ ਬੈਸਟ, ਨੇਚਰ ਵੀ ਹੈਗੀ ਹੈ, ਆਰ ਗਰੁੱਪ ਇਜ਼ ਦਾ ਬੈਸਟ,
ਬਿਲਕੁਲ ਈਗੋ ਆ ਜੀ, ਬਿਲਕੁਲ
ਹੈ ਨਾ। ਤੇ ਉਹ ਮੈਨੂੰ ਲੱਗਦਾ ਉਹ ਸੰਦਰਭ ਵੱਖਰਾ ਹੈ, ਲੇਕਿਨ ਜੋ ਅਸੀਂ ਪੜ੍ਹ ਲਿਆ ਮੈਨੂੰ ਨੀ ਲੱਗਦਾ ਉਹ ਕਾਫੀ ਆ, ਇਹਦੇ ਅੱਗੇ ਜੀ ਬਹੁਤ ਕੁਛ ਹੈ। ਲੇਕਿਨ ਇਹ ਲਾਇਸੈਂਸ ਆਪਾਂ ਨਾ ਲੈ ਕੇ ਬਹਿ ਜੀ ਕਿ ਬਈ ਏਦਾਂ ਨਾ ਕਰੋ, ਏਦਾਂ ਕਰੋ, ਕਿਉਂਕਿ ਆਹ ਸੱਚ ਹੈ, ਮੈਨੂੰ ਇਸ ਤੇ ਥੋੜਾ ਇਤਰਾਜ਼।
ਬਿਲਕੁਲ ਨਹੀਂ ਜੀ, ਤੁਹਾਡੀ ਗੱਲ ਆਪਣੇ ਥਾਂ ਦੇ ਉੱਤੇ ਠੀਕ ਹੈ। ਮੈਂ ਤਾਂ ਇਹ ਕਹੂੰਗਾ ਭਗਤ ਸਿੰਘ ਵੀ ਇਹੀ ਕਹਿੰਦਾ ਵੀ ਜਿਹੜੀ ਕਹੀ ਹੋਈ ਗੱਲ ਆ ਜਿਹੜੀ ਸਦੀਆਂ ਤੋਂ ਸੁਣ ਰਹੇ ਹਾਂ ਆਪਾਂ, ਉਹਨੂੰ ਆਪਾਂ ਸੱਚ ਨਾ ਸਮਝੀਏ, ਆਪਾਂ ਪਰਖ ਪੜਤਾਲ ਕਰਕੇ ਵੇਖ ਲਈਏ ਵੀ ਵਾਕਿਆ ਹੀ ਇਹ ਸੱਚ ਹੈ ਕਿ ਨਹੀਂ ਹੈ। ਗੱਲ ਤਾਂ ਇੰਨੀ ਕਾ, ਹੁਣ ਹਰੇਕ ਦਾ ਆਪੋ ਆਪਣਾ ਸੱਚ ਆ, ਆਪੋ ਆਪਣਾ ਸੱਚ।
ਹਾਂਜੀ, ਲੋਕਾਂ ਨੂੰ ਜੱਜ ਕਰਨ ਦਾ ਲਾਇਸੈਂਸ ਵੀ ਕੋਈ ਨੀ ਨਾ ਦਿੰਦਾ, ਹਰੇਕ ਦਾ ਆਪਣਾ ਇੱਕ ਲੈਵਲ ਹੈ,
ਬਿਲਕੁਲ।
ਸ਼ਾਇਦ ਹਰ ਕੋਈ ਆਪਣੇ ਪੜਾਅ ਵੱਲ ਨੂੰ ਵੱਧ ਰਿਹਾ ਤੇ ਉਹਨਾਂ ਨੂੰ ਆਪਣੇ ਤਜਰਬੇ ਦੇ ਨਾਲ ਆਪਣੀ ਸਟੱਡੀ ਦੇ ਨਾਲ ਸਮਾਂ ਦੇਣਾ ਚਾਹੀਦਾ। ਮੈਨੂੰ ਲੱਗਦਾ ਆਪਾਂ ਜੱਜ ਜ਼ਿਆਦਾ ਕਰਦੇ ਆ।
ਨਾ, ਆਪਾਂ ਤਾਂ ਜੱਜ ਕਰਦੇ ਹੀ ਨਹੀਂ ਜੀ, ਉਹ ਤਾਂ ਆਪਾਂ ਤਾਂ ਆਪੋ ਆਪਣੇ ਵਿਚਾਰ, ਕਿਉਂਕਿ ਭਗਤ ਸਿੰਘ ਦਾ ਜਨਮ ਆ ਜਿਹੜਾ
ਫਿਰ ਇਹ ਗੱਲਾਂ ਨਹੀਂ ਆਉਣੀਆਂ ਚਾਹੀਦੀਆਂ, ਲੋਕੀ ਆਹ ਕਰਦੇ ਨੇ, ਲੋਕੀ ਆ ਲੋਕਾਂ ਨੂੰ ਤੇ ਪੁੱਛ ਕੇ ਦੇਖ ਲਓ ਆਹ ਕਰਦੇ ਨੇ।
ਧੰਨਵਾਦ ਜੀ, ਧੰਨਵਾਦ। ਦੇਖੋ ਲੋਕ ਕੀ ਕਰਦੇ ਨੇ ਉਹ ਤਾਂ ਸਾਨੂੰ ਪਤਾ, ਉਹ ਤਾਂ ਸਾਰਿਆਂ ਨੂੰ ਪਤਾ ਕਿ ਬਹੁ ਗਿਣਤੀ ਲੋਕਾਂ ਦੀ ਕੀ ਕਰਦੀ ਆ, ਬਹੁ ਗਿਣਤੀ ਲੋਕਾਂ ਦੀ। ਇਹਦੇ 'ਤੇ ਭਗਤ ਸਿੰਘ ਨੇ ਲਿਖਿਆ ਜਿਹੜਾ ਕੁਝ, ਮੈਂ ਤਾਂ ਜੇ ਆਪਦੇ ਵਿਚਾਰ ਦਿੱਤੇ ਨਹੀਂ, ਭਗਤ ਸਿੰਘ ਨੇ ਜਿਹੜਾ ਕੁਝ ਲਿਖਿਆ ਤੇ ਜਿਹੜਾ ਕੁਝ ਅਸੀਂ ਦੇਖਦੇ ਹਾਂ, ਜੇ ਮੈਨੂੰ ਪਤਾ ਬਹੁਤ ਲੋਕਾਂ ਨੂੰ ਰੱਬ ਦੇ ਕੋਨਸੈਪਟ ਤੋਂ ਚਿੜ ਹੁੰਦੀ ਆ। ਹੁਣ ਸਵੇਰ ਤੋਂ ਸ਼ਾਮ ਤਾਈਂ ਧੱਕੇ ਨਾਲ ਆਪਾਂ ਇੱਕ ਹੀ ਥਿਊਰੀ ਕੰਨਾਂ 'ਚ ਪਾਈ ਜਾਵਾਂਗੇ, ਏਅਰ ਪੋਲਿਊਟ ਕਰੀ ਜਾਵਾਂਗੇ, ਉਹ ਅਲਟੀਮੇਟਲੀ ਬੱਚਿਆਂ ਦੇ ਕੰਨਾਂ 'ਚ ਤਾਂ ਉਹੀ ਦਿਮਾਗ ਪੈਣੀ ਆ ਨਾ। ਭਗਤ ਸਿੰਘ ਦਾ ਜਨਮ ਤਾਂ ਸਾਲ 'ਚ ਇੱਕ ਦਿਨ ਆਉਂਦਾ, ਉਹ ਇੱਕ ਦਿਨ ਮੈਂ ਗੱਲ ਕੀਤੀ ਅੱਜ ਭਗਤ ਸਿੰਘ ਦੀ, ਅਤੇ ਹੋ ਸਕਦਾ, ਵੈਸੇ ਮੈਂ ਕੋਸ਼ਿਸ਼ ਕਰਦਾ ਹੁਣ ਭਗਤ ਸਿੰਘ ਦੀ ਕੋਈ ਨਾ ਕੋਈ ਗੱਲ ਕਰਾਂ। ਭਗਤ ਸਿੰਘ ਇੱਕ ਇਹੋ ਜਿਹਾ ਫਿਲੋਸਫਰ ਸੀ ਜੀ ਪੰਜਾਬ ਦੀ ਧਰਤੀ ਦੇ ਉੱਤੇ, ਜਿਹੜਾ ਨਾਸਤਿਕ ਹੋਇਆ, ਜਿਹੜਾ ਤਰਕਸ਼ੀਲ ਹੋਇਆ। ਮੈਨੂੰ ਲੱਗਦਾ ਉਹਦੇ ਵਿਚਾਰ ਆ ਜਿਹੜੇ ਉਹ ਕਾਫੀ ਹੱਦ ਤੱਕ ਸੱਚਾਈ ਦੇ, ਰਿਐਲਿਟੀ ਦੇ ਨੇੜੇ ਸੀ। ਹੋਰ ਵੀ ਬਹੁਤ ਸਾਰੇ ਲੋਕ ਹੋਏ ਨੇ ਜਿਨ੍ਹਾਂ ਦੇ ਵਿਚਾਰ ਰਿਐਲਿਟੀ ਦੇ ਨੇੜ ਸੀਗੇ, ਹੋਰ ਵੀ ਬਹੁਤ ਸਾਰੇ ਲੋਕ ਹੋਏ ਨੇ ਜਿਨ੍ਹਾਂ ਨੇ ਲੋਕਾਂ ਲਈ ਕੁਝ ਕੀਤਾ। ਪਰ ਕਿਉਂਕਿ ਕੱਲ੍ਹ ਭਗਤ ਸਿੰਘ ਦਾ ਜਨਮ ਦਿਨ ਸੀ, ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਸਾਡਾ ਤਕਰੀਬਨ ਉਹ ਭਗਤ ਸਿੰਘ ਦੀ ਸੋਚ ਦੇ ਉੱਤੇ ਹੀ ਸੀ ਕਿ ਭਗਤ ਸਿੰਘ ਨੇ ਕੀ ਕਿਹਾ। ਇਹ ਤਾਂ ਆਪੋ ਆਪਣੇ ਆਪਾਂ ਬਿਲਕੁਲ ਜੀ, ਲੈਟ ਅਸ ਡਿਸਐਗਰੀ ਔਨ ਵੇਰੀਅਸ ਇਸ਼ੂਜ਼। ਆਪੋ ਆਪਣੇ ਵਿਚਾਰ ਨੇ ਜੀ ਵਿਅਕਤੀਆਂ ਦੇ, ਇਹੀ ਤਾਂ ਵਿਚਾਰਾਂ ਦੀ ਆਜ਼ਾਦੀ ਹੈ। ਇਸੇ ਕਰਕੇ ਤਾਂ ਕਿਹਾ ਜਾਂਦਾ ਕਿ 100 ਵਿਚਾਰ ਭਿੜਨ ਦਿਓ, 1000 ਫੁੱਲ ਖੇਡਣ ਦਿਓ। ਜੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆਉਣਗੇ ਫਿਰ ਹੀ ਮਨੁੱਖਤਾ ਤਰੱਕੀ ਕਰੂ। ਮਨੁੱਖਤਾ ਨੇ ਤਰੱਕੀ ਹੋਰ ਕਰ ਜਾਣੀ ਸੀ, ਤਰੱਕੀ ਇਸੇ ਕਰਕੇ ਨਹੀਂ ਕੀਤੀ ਕਿਉਂਕਿ ਜਿਹੜੇ ਕੱਟੜ ਲੋਕ ਨੇ, ਜਿਹੜੇ ਕਹਿੰਦੇ ਨੇ ਸਾਡੇ ਵਿਚਾਰ ਹੀ ਠੀਕ ਨੇ, ਉਹ ਦੂਜਿਆਂ ਦੇ ਵਿਚਾਰਾਂ ਨੂੰ ਸਹਿਣ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਕਿ ਦੂਜਿਆਂ ਦੇ ਵਿਚਾਰ ਜਿਹੜੇ ਮਨੁੱਖਤਾ ਵਿਰੋਧੀ ਨੇ, ਅਤੇ ਭਗਤ ਸਿੰਘ ਦੇ ਉੱਤੇ ਵੀ ਇਹ ਠੱਪਾ ਲੱਗਿਆ ਸੀ। ਸਾਡੇ ਕੋਲ 2 ਵਜੇ ਕਮਰਸ਼ੀਅਲ ਵੱਜ ਗਏ ਨੇ, ਬਾਕੀ ਗੱਲਾਂ ਦੋਸਤੋ ਆਪਾਂ ਸ਼ਾਮ ਨੂੰ ਕਰਾਂਗੇ, ਅਤੇ ਲਓ ਆਪਾਂ 2 ਕਮਰਸ਼ੀਅਲ ਹੋਰ ਪਲੇ ਕਰ ਲਈਏ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਬੜੀ ਭੈੜੀ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3200।
ਦੋਸਤੋ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਗਦੀਸ਼ ਗਰੇਵਾਲ ਜੀ ਤਿਆਰ ਬੈਠੇ ਨੇ, ਸ਼ਾਮ ਨੂੰ ਫਿਰ 3 ਤੋਂ ਲੈ ਕੇ 4 ਵਜੇ ਤੱਕ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
Views expressed on the preceding program may not necessarily be those of the owner or management of WTOR radio station.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਦੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ। ਬਚਪਨੇ ਵਿੱਚ ਵਾਪਸ ਪਰਤਣ ਲਈ ਆਪਣੇ ਬੱਚਿਆਂ ਤੇ ਉਹਨਾਂ ਦੇ ਸਾਥੀਆਂ ਦੀ ਸੁਰੱਖਿਆ ਲਈ ਮਦਦ ਕਰੋ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੈਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਜਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Quick Truck Lube!
आज नहीं तो कल शादी करना है ना, आई की मर्जी सही से, मुझे कोई प्रॉब्लम नहीं है। तू है कि मैं हूँ, झूठ की बुनियाद पर टिका रिश्ता कब तक चलेगा? कौन है हमें?
Now streaming on Vi, download the app now.
बस तुहाडे वर्गी सीधी साधी कुड़ी चाहिए थी।
सॉरी सीधी साधी गल ते हासा निकल गया सीगा।
ए भाई साहब कौन?
मेरा एक्स बॉयफ्रेंड है।
एड़े पासे जावे।
हां श्री अकाल जी।
चपेड़ मार।